ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਧੰਨ ਧੰਨ ਓ ਰਾਮ ਬੀਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾਉ ਧੰਨ ਧੰਨ ਮੇਗਾ ਰੋਮਾਵਲੀ ਧੰਨ ਧੰਨ ਕ੍ਰਿਸ਼ਨ ਓਡੈ ਕਾਂਬਲੀ ਧੰਨ ਧੰਨ ਤੂੰ ਮਾਤਾ ਦੇਵਕੀ ਜਿਹ ਗ੍ਰਹਿ ਰਮਈਆ ਕਮਲਾਪਤੀ ਧੰਨ ਧੰਨ ਬਨ ਖੰਡ ਬਿੰਦਰਾ ਬਨਾ ਜਹਾਂ ਖਿਲੈ ਸ਼੍ਰੀ ਨਾਰਾਇਣਾ ਬੇਨ ਬਜਾਵੈ ਗੋਦਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਬੇਨ ਬਜਾਵੈ ਗੋਦਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਬੇਸ਼ੁਮਾਰ ਅਥਾਇ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੇ ਪਾਵਨ ਦਰਬਾਰ ਦੇ ਅੰਦਰ ਬੈਠ ਕਰਕੇ ਗੁਰਬਾਣੀ ਸ਼੍ਰਵਣ ਕਰਨ ਦਾ ਔਰ ਗੁਰਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਤਿਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਅਸੀਸ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੋਰਾਂ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਵਾਇਆ। ਉਪਰੰਤ ਦਾਸ ਨੇ ਆਪ ਜੀ ਨੂੰ ਸ਼ਬਦ ਪੜ੍ਹ ਕੇ ਸੁਣਾਇਆ, ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ। ਮਾਲੀ ਗੌੜਾ ਰਾਗ ਦਾ ਨਾਮ ਹੈ, ਭਗਤ ਨਾਮਦੇਵ ਜੀ ਵੱਲੋਂ ਉਚਾਰਨ ਕੀਤਾ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 988 ਦੇ ਉੱਪਰ ਇਹ ਸ਼ਬਦ ਜਿਹੜਾ ਹੈ ਸੁਭਾਇਮਾਨ ਹੈ। ਜਦੋਂ ਵੀ ਸੰਪਰਦਾਇ ਵਿਦਵਾਨਾਂ ਨੇ ਇਹ ਸ਼ਬਦ ਦੇ ਵਿਚਾਰ ਸੰਗਤਾਂ ਨੂੰ ਸੁਣਾਈ ਤੇ ਉਹਦੇ ਅੰਦਰ ਬਾਰ ਬਾਰ ਧੰਨ ਧੰਨ ਤੂੰ ਮਾਤਾ ਦੇਵਕੀ ਦਾ ਜ਼ਿਕਰ ਕੀਤਾ ਗਿਆ, ਕ੍ਰਿਸ਼ਨ ਦਾ ਜ਼ਿਕਰ ਕੀਤਾ ਗਿਆ, ਪਰ ਜਿਹੜਾ ਗੁਰਮਤਿ ਦਾ ਸਿਧਾਂਤ ਸੀ ਜੋ ਸਤਿਗੁਰਾਂ ਨੇ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਸਿਧਾਂਤ ਉਹ ਸ਼ਬਦਾਂ ਦੇ ਵਿੱਚੋਂ ਗਾਇਬ ਸੀ। ਤੁਸੀਂ ਦੇਖਿਆ ਹੋਏਗਾ ਕਿ ਜਦੋਂ ਵੀ ਜਨਮਅਸ਼ਟਮੀ ਦਾ ਦਿਨ ਆਉਂਦਾ ਹੈ, ਜਿੰਨੇ ਵੀ ਪ੍ਰੋਗਰਾਮ ਲਾਈਵ ਚੱਲਦੇ ਨੇ, ਭਾਵੇਂ ਉਹ ਪੰਜਾਬ ਤੋਂ ਹੈ ਅਤੇ ਭਾਵੇਂ ਪੰਜਾਬ ਤੋਂ ਬਾਹਰ ਦੇ ਖਿੱਤਿਆਂ ਦੇ ਵਿੱਚੋਂ ਹੈ, ਹਰ ਇੱਕ ਰਾਗੀ ਸਿੰਘ ਦੀ ਇਹ ਤਾਂਘ ਬਣ ਜਾਂਦੀ ਹੈ ਵੀ ਜਦੋਂ ਤੱਕ ਮੈਂ ਇਹ ਸ਼ਬਦ ਨਹੀਂ ਨਾ ਪੜ੍ਹਾਂਗਾ ਵੀ ਧੰਨ ਧੰਨ ਤੂੰ ਮਾਤਾ ਦੇਵਕੀ ਜਿਹ ਗ੍ਰਹਿ ਰਮਈਆ ਕਮਲਾਪਤੀ, ਉਹ ਸੋਚਦਾ ਵੀ ਸ਼ਾਇਦ ਦੁਨੀਆਂ ਦੇ ਲੋਕੀ ਮੈਨੂੰ ਸੁਣਨਾ ਹੀ ਬੰਦ ਕਰ ਦੇਣਗੇ। ਕਿਉਂਕਿ ਉਹਦਾ ਪ੍ਰਯੋਜਨ ਧੰਨ ਧੰਨ ਤੂੰ ਮਾਤਾ ਦੇਵਕੀ ਉਹਨੂੰ ਕਿਹਾ ਜਾ ਰਿਹਾ ਜਿਹਨੇ ਕ੍ਰਿਸ਼ਨ ਨੂੰ ਜਨਮ ਦਿੱਤਾ। ਪਰ ਮਸਲਾ ਇੱਥੇ ਉਹਦੇ ਜਨਮ ਦਾ ਨਹੀਂ ਜਿਹੜਾ ਸਾਡੇ ਸਾਹਮਣੇ ਬਾਰ ਬਾਰ ਗਾਇ ਕੇ ਪੇਸ਼ ਕੀਤਾ ਗਿਆ। ਹੁਣ ਦੇਖੋ ਜਿਹੜਾ ਰਹਾਉ ਵਾਲਾ ਬੰਦ ਹੈ ਇਹਦੇ ਵਿੱਚ ਉਚੇਚੇ ਤੌਰ ਤੇ ਭਗਤ ਜੀ ਨੇ ਦਰਜ ਕਰ ਦਿੱਤਾ ਵੀ ਧੰਨ ਧੰਨ ਉਹ ਰਾਮ ਬੇਨ ਬਾਜੈ। ਹੁਣ ਜਦੋਂ ਆਪਾਂ ਸਹਿਜ ਸੁਭਾਅ ਕਿਸੇ ਨੂੰ ਇਹ ਕੁਐਸਚਨ ਕਰੀਏ ਵੀ ਬੰਸੀ ਕੌਣ ਵਜਾਉਂਦਾ ਸੀ ਤੇ ਤੁਹਾਡੇ ਮਨਾਂ ਵਿੱਚ ਇੱਕਦਮ ਚਿੱਤਰਿਆ ਜਾਏਗਾ ਚਿੱਤਰ ਵੀ ਉੱਥੇ ਕ੍ਰਿਸ਼ਨ ਵਜਾਉਂਦਾ ਸੀ, ਪਰ ਭਗਤ ਜੀ ਤੇ ਕਹਿੰਦੇ ਵੀ ਇੱਥੇ ਰਾਮ ਬੰਸਰੀ ਵਜਾ ਰਹੇ ਆ। ਜਿਹੜੀ ਬੰਸਰੀ ਵੱਜ ਰਹੀ ਹੈ ਬੇਨ ਵੱਜ ਰਹੀ ਹੈ, ਬੇਨ ਦੇ ਨੰਨੇ ਨੂੰ ਔਂਕੜ ਵਾਲਾ ਸ਼ਬਦ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਵਾਰੀ ਆਇਆ, ਦੋ ਵਾਰੀ ਤੇ ਇਸੇ ਸ਼ਬਦ ਦੇ ਵਿੱਚ ਆਇਆ ਜਦੋਂ ਅੱਗੇ ਪੜਾਂਗੇ ਆਪਾਂ, ਬੇਨ ਬਜਾਵੈ ਗੋਧਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ, ਤੇ ਦੋ ਵਾਰੀ ਆਇਆ ਔਂਕੜ ਤੋਂ ਬਿਨਾਂ ਜਿੱਥੇ ਸ਼ਬਦ ਵਰਤਿਆ ਜਾਂਦਾ ਕਿ ਥੋਥਰ ਬੈਨ ਬਜਾਵੈ ਜੋਗੀ ਵਾਲੀ ਖੇਡ ਵਰਤਦੀ ਹੈ ਜਿੱਥੇ ਉੱਥੇ ਬੇਨ ਸ਼ਬਦ ਆਇਆ। ਹੁਣ ਜਦੋਂ ਆਪਾਂ ਗੁਰਬਾਣੀ ਵਿੱਚੋਂ ਸਤ ਸੰਗਤ ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰਾਂਗੇ ਤੇ ਸਾਡੇ ਹੈਰਾਨੀ ਦੀ ਕੋਈ ਹੱਦ ਨਹੀਂ ਰਹੇਗੀ ਕਿ ਜਿਹੜਾ ਰਾਮ ਸ਼ਬਦ ਇੱਥੇ ਵਰਤਿਆ ਔਰ ਜਿਹੜਾ ਕ੍ਰਿਸ਼ਨ ਸ਼ਬਦ ਇੱਥੇ ਵਰਤਿਆ, ਜਿਹੜਾ ਮਾਤਾ ਦੇਵਕੀ ਸ਼ਬਦ ਇੱਥੇ ਵਰਤਿਆ, ਮੇਘਾ ਰੋਮਾਵਲੀ ਸ਼ਬਦ ਜਿਹੜਾ ਇੱਥੇ ਵਰਤਿਆ, ਇਹ ਉਸ ਮਿਥਿਹਾਸਕ ਕਹਾਣੀਆਂ ਨਾਲ ਸੰਬੰਧਿਤ ਨਹੀਂ ਜਿਹਨਾਂ ਨੂੰ ਅੱਜ ਤੱਕ ਅਸੀਂ ਸੁਣਦੇ ਆਏ ਹਾਂ। ਜਦੋਂ ਭਗਤ ਨਾਮਦੇਵ ਜੀ ਇਹ ਗੱਲ ਕਹਿ ਰਹੇ ਨੇ ਵੀ ਉਹ ਰਾਮ ਦੀ ਬੰਸਰੀ ਸਲਾਹਣ ਯੋਗ ਹੈ, ਧੰਨ ਧੰਨ ਕਹਿੰਦੇ ਨੇ ਸਲਾਹਣ ਯੋਗ, ਉਹਦੀ ਸਿਫਤ ਕਰਨੀ ਬਣਦੀ ਹੈ ਉਸ ਬੰਸਰੀ ਦੀ ਜਿਹਨੂੰ ਰਾਮ ਜੀ ਵਜਾ ਰਹੇ ਨੇ। ਔਰ ਇੱਥੇ ਇੱਕ ਧਿਆਨ ਰੱਖਣ ਯੋਗ ਗੱਲ ਕੀ ਹੈ, ਵੱਜੈ ਪ੍ਰੈਜੈਂਟ ਸੈਂਟੈਂਸ ਚੱਲ ਰਿਹਾ, ਉਹ ਕੰਟੀਨਿਊ ਵੱਜ ਰਹੀ ਹੈ, ਉਹ ਵੱਜ ਕੇ ਬੰਦ ਨਹੀਂ ਹੋਈ। ਜਦੋਂ ਆਪਾਂ ਗੁਰਬਾਣੀ ਵਿੱਚੋਂ ਇਹਨਾਂ ਸ਼ਬਦਾਂ ਨੂੰ ਸਮਝਾਂਗੇ ਨਾ, ਸਭ ਤੋਂ ਪਹਿਲਾਂ ਰਾਮ ਸ਼ਬਦ ਨੂੰ ਨਿਰਣਾ ਕਰਨਾ ਪਏਗਾ ਵੀ ਗੁਰਬਾਣੀ ਇਹ ਸ਼ਬਦ ਦੇ ਬਾਰੇ ਆਪਣਾ ਕੀ ਨਿਰਣਾ ਦਿੰਦੀ ਹੈ, ਕਿਉਂਕਿ ਰਾਮ ਦਾ ਜ਼ਿਕਰ ਪਹਿਲਾਂ ਆਇਆ ਬੰਸਰੀ ਬਾਅਦ 'ਚ ਵਜਾਈ ਹੈ। ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜਾਂਗੇ ਨਾ, ਸਤ ਸੰਗਤ ਜਿੱਥੇ ਤੇ ਦਸ਼ਰਥ ਦੇ ਪੁੱਤਰ ਦੀ ਗੱਲ ਆਏਗੀ ਉੱਥੇ ਰੋਣਾ ਕੁਰਲਾਣਾ ਆਏਗਾ, ਉੱਥੇ ਵਿਛੋੜੇ ਦੀ ਗੱਲ ਚੱਲੇਗੀ। ਜਿੱਥੇ ਰਾਮ ਵਿਆਪਕ ਦੀ ਗੱਲ ਆਏਗੀ ਉੱਥੇ ਖੁਸ਼ੀ ਦਾ ਗੀਤ ਹੈ, ਆਨੰਦ ਦਾ ਗੀਤ ਹੈ, ਉੱਥੇ ਸੋਗ ਨਹੀਂ। ਉਦਾਹਰਣ ਮਾਤਰ ਜਿਵੇਂ ਮੇਰੇ ਵੀਰ ਨੇ ਸ਼ਬਦ ਪੜ੍ਹਿਆ ਸੀ ਨਾ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨੀ ਮਾਣੀ, ਉਹਦੀ ਅਖੀਰੀ ਜਿਹੜੀ ਪੰਕਤੀ ਹੈ ਨਾ, ਨਾਨਕ ਕਾਮਣ ਸਦਾ ਸੁਹਾਗਣ, ਜਿਹੜਾ ਸਾਡਾ ਰਾਮ ਹੈ ਉਹ ਜਿਹਦਾ ਪਤੀ ਬਣ ਜੇ ਨਾ ਕਦੇ ਮਰੇ ਨਾ ਜਾਏ, ਉਹ ਤੇ ਕਦੇ ਮਰਦਾ ਨਹੀਂ ਤੇ ਨਾ ਕਿਤੇ ਜਾਂਦਾ, ਉਹ ਤੇ ਸਦਾ ਕਾਇਮ ਹੈ। ਤੇ ਜਿਹੜੇ ਰਾਮ ਦੀ ਗੱਲ ਦੁਨੀਆਂ ਨੇ ਸਾਨੂੰ ਦੱਸੀ ਉਹਦੇ ਬਾਰੇ ਨੌਵੇਂ ਪਾਤਸ਼ਾਹ ਨੇ ਕੀ ਆਖਿਆ, ਰਾਮ ਗਇਓ, ਨਾਲ ਰਾਵਣ ਦਾ ਜ਼ਿਕਰ ਆਇਆ ਵੀ ਜਿਹਨੂੰ ਮਾਰਿਆ ਉਹ ਵੀ ਚਲਾ ਗਿਆ ਤੇ ਜਿਹਨੇ ਮਾਰਿਆ ਉਹ ਵੀ ਚਲਾ ਗਿਆ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਜਿੱਥੇ ਦਸ਼ਰਥ ਦੇ ਪੁੱਤਰ ਦੀ ਗੱਲ ਆਈ ਉੱਥੇ ਰੋਣ ਕੁਰਲਾਣ ਦਾ ਜ਼ਿਕਰ ਆਇਆ, ਰੋਵੇ ਰਾਮ ਨਿਕਾਲਾ ਭਇਆ, ਕਿਉਂ, ਕਹਿਣ ਲੱਗੇ ਸੀਤਾ ਲਛਮਣ ਵਿਛੜ ਗਿਆ, ਵੀ ਸੀਤਾ ਦੇ ਨਾਲੋਂ ਉਹਦਾ ਵਿਛੋੜਾ ਹੋ ਗਿਆ ਇਸ ਕਰਕੇ ਉਹ ਰੋਂਦਾ ਪਿਆ, ਲਛਮਣ ਮੁਰਸ਼ਦ ਹੋ ਗਿਆ ਰੋਂਦਾ ਪਿਆ। ਤੇ ਫਿਰ ਗੁਰਬਾਣੀ ਵਿੱਚ ਇੱਕ ਥਾਂ ਤੇ ਆਉਂਦਾ ਜਦੋਂ ਆਪਾਂ ਕਬੀਰ ਸਾਹਿਬ ਦੇ ਸਲੋਕ ਪੜ੍ਹਦੇ ਹਾਂ ਸਾਧ ਸੰਗਤ, ਕਬੀਰ ਸਾਹਿਬ ਨੇ ਬੜੀ ਸੋਹਣੀ ਵਿਚਾਰ ਦਿੱਤੀ, ਕਹਿਣ ਲੱਗੇ ਕਬੀਰ ਸੰਬੋਧਨ ਕੀਤਾ। ਜਦੋਂ ਆਪਾਂ ਬਾਬਾ ਫਰੀਦ ਜੀ ਦੇ ਸਲੋਕ ਪੜ੍ਹਦੇ ਹਾਂ, ਬਾਬਾ ਕਬੀਰ ਜੀ ਦੇ ਸਲੋਕ ਪੜ੍ਹਦੇ ਹਾਂ, ਇੱਕ ਗੱਲ ਧਿਆਨ 'ਚ ਰੱਖੀਏ ਵੀ ਜਿੱਥੇ ਵੀ ਕਬੀਰ ਦਾ ਜ਼ਿਕਰ ਆਏਗਾ ਫਰੀਦ ਦਾ ਜ਼ਿਕਰ ਆਏਗਾ ਉੱਥੇ ਥੋੜ੍ਹਾ ਜਿਹਾ ਰੁਕ ਕੇ ਪੜ੍ਹਿਓ, ਫਿਰ ਸੌਖਾ ਸਮਝ ਲੱਗ ਜਾਏਗਾ ਵੀ ਕਬੀਰ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਕੇ, ਫਰੀਦ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਕੇ ਸਾਨੂੰ ਗੱਲ ਸਮਝਾ ਰਹੇ ਨੇ, ਸੰਬੋਧਨ ਆਪਣੇ ਆਪ ਨੂੰ ਕੀਤਾ। ਕਹਿਣ ਲੱਗੇ ਕਬੀਰ ਰਾਮ ਕਹਿਣ ਮੈਂ ਭੇਦ ਹੈ, ਭੇਦ ਦਾ ਅਰਥ ਹੈ ਵਿਚਾਰ। ਕਹਿਣ ਲੱਗੇ ਵੀ ਰਾਮ ਕਹਿਣ ਕਹਿਣ ਦੇ ਵਿੱਚ ਵੀ ਇੱਕ ਅੰਤਰ ਹੈ, ਇੱਕ ਭੇਦ ਹੈ, ਇੱਕ ਵਿਚਾਰ ਹੈ। ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ, ਕਹਿਣ ਲੱਗੇ ਉਸੇ ਰਾਮ ਨੂੰ ਇੱਕ ਲੋਕੀ ਜਪਦੇ ਨੇ ਵੀ ਇੱਕ ਉਹ ਰਾਮ ਸੀ ਜਿਹਨੂੰ ਰਾਸ ਧਾਰੀਏ, ਅੱਜ ਵੀ ਤੁਸੀਂ ਦੇਖੋ ਜਦੋਂ ਰਾਮਲੀਲਾ ਹੁੰਦੀ ਹੈ ਉਹਦੇ ਵਿੱਚ ਕੋਈ ਵੀ ਬੰਦਾ ਰਾਮ ਦਾ ਰੋਲ ਕਰ ਸਕਦਾ, ਕੋਈ ਵੀ ਬੰਦਾ ਸੀਤਾ ਦਾ ਰੋਲ ਕਰ ਦੇਗਾ, ਇਹ ਕੇਵਲ ਅੱਜ ਹੀ ਨਹੀਂ ਹੁੰਦਾ, ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਪਹਿਲਾਂ ਵੀ ਹੁੰਦਾ ਸੀ, ਉਹਨਾਂ ਨੇ ਆਸਾ ਕੀ ਵਾਰ ਬਾਣੀ ਵਿੱਚ ਜ਼ਿਕਰ ਕੀਤਾ। ਜਦੋਂ ਉਹਨਾਂ ਨੇ ਸਲੋਕ ਉਚਾਰਨ ਕੀਤਾ ਨਾ, ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਇਹਦਾ ਅਗਲਾ ਸਲੋਕ ਹੈ, ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ ਵੇਖੇ ਲੋਕ ਹੱਸੈ ਘਰ ਜਾਏ। ਕਹਿੰਦੇ ਉਹਨਾਂ ਰਾਸਾਂ ਨੂੰ ਦੇਖ ਕੇ ਲੋਕੀ ਖੁਸ਼ ਹੁੰਦੇ ਸੀ ਵੀ ਕਿੰਨਾ ਸੋਹਣਾ ਨਾਟਕ ਖੇਡਿਆ, ਕਿੰਨੀ ਸੋਹਣੀ ਰਾਸ ਪਾਈ ਹੈ, ਖੁਸ਼ ਹੋ ਕੇ ਘਰ ਨੂੰ ਚਲੇ ਜਾਂਦੇ ਸੀ। ਵੇਖੇ ਲੋਕ ਹੱਸੈ ਘਰ ਜਾਏ, ਉਹ ਕਰਦੇ ਕੀ ਸੀ? ਕਹਿਣ ਲੱਗੇ ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ। ਪਛਾੜੈ ਕਿਹਨੂੰ ਕਹਿੰਦੇ ਨੇ? ਜਦੋਂ ਕੋਈ ਕੁਸ਼ਤੀ ਕਰਦਾ ਹੋਏ ਜਾਂ ਕੁਸ਼ਤੀ ਸਿੱਖਦਾ ਹੋਏ, ਉਹਦੇ ਵਿੱਚ ਇੱਕ ਨੁਕਤਾ ਦੱਸਿਆ ਜਾਂਦਾ ਵੀ ਉਹਨੂੰ ਧੋਬੀ ਪਛਾੜ ਕਿੱਦਾਂ ਕਰਨਾ, ਭਾਵ ਜਿੱਦਾਂ ਧੋਬੀ ਕੱਪੜੇ ਧੋਂਦਾ ਨਾ, ਉਹਨੂੰ ਧਰਤੀ ਦੇ ਉੱਤੇ ਪਟਕਾ ਕੇ ਕਿੱਦਾਂ ਮਾਰਨਾ। ਕਹਿਣ ਲੱਗੇ ਵੀ ਉਹ ਲੋਕਾਂ ਦੀ ਖੁਸ਼ੀ ਲੈਣ ਵਾਸਤੇ, ਲੋਕਾਂ ਦੇ ਕੋਲੋਂ ਪੈਸੇ ਲੈਣ ਵਾਸਤੇ ਕੀ ਕਰਦੇ ਸੀ? ਆਪਣੇ ਆਪ ਨੂੰ ਆਪ ਪਛਾੜੈ ਧਰਤੀ ਨਾਲ, ਆਪਣੇ ਆਪ ਨੂੰ ਜ਼ੋਰ ਦੀ ਧਰਤੀ ਨਾਲ ਵੀ ਮਾਰਦੇ ਸੀ। ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੈ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ। ਕੋਈ ਗੋਪੀ ਬਣਦਾ ਸੀ, ਉਹਦਾ ਗੀਤ ਗਾਉਂਦਾ ਸੀ, ਕੋਈ ਕਾਨ ਬਣ ਜਾਂਦਾ ਸੀ, ਕ੍ਰਿਸ਼ਨ ਦਾ ਰੋਲ ਅਦਾ ਕਰਦਾ ਸੀ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਕਹਿਣ ਲੱਗੇ ਕੋਈ ਸੀਤਾ ਬਣ ਗਿਆ, ਕਿਸੇ ਨੇ ਰਾਮ ਦਾ ਰੋਲ ਅਦਾ ਕੀਤਾ। ਕਹਿਣ ਲੱਗੇ ਏਦਾਂ ਉਹ ਜਿਹੜਾ ਰਾਸ ਪਾਉਣ ਵਾਲਾ ਹੈ, ਕੌਤਕ ਕਰਨ ਵਾਲਾ ਹੈ, ਉਹ ਸਾਡਾ ਰਾਮ ਨਹੀਂ। ਸੋਈ ਰਾਮ ਸਭੇ ਕਹੇ, ਇੱਕ ਤੇ ਉਹ ਰਾਮ ਹੈ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ, ਪਰ ਇੱਕ ਰਾਮ ਉਹ ਹੈ ਜਿਹੜਾ ਕੌਤਕ ਕਰਦਾ ਸੀ, ਜਿਹਨੂੰ ਅੱਜ ਵੀ ਲੋਕੀ ਉਹਦਾ ਰੂਪ ਧਾਰ ਕੇ ਰਾਸ ਪਾਉਂਦੇ ਨੇ। ਸੋਈ ਕੌਤਕ ਹਾਰ। ਪਰ ਕਹਿਣ ਲੱਗੇ ਇਹਦੇ ਵਿੱਚ ਇੱਕ ਗੱਲ ਵਿਚਾਰਨ ਵਾਲੀ ਹੈ, ਉਹ ਕੀ ਹੈ? ਕਹਿਣ ਲੱਗੇ ਕਬੀਰ ਰਾਮੈ ਰਾਮ ਕਹੋ। ਕਹਿਣ ਲੱਗੇ ਵੀ ਰਾਮ ਕਹਿਣ ਚ ਹਰਜ ਨਹੀਂ, ਕਹੋ। ਪਰ ਕਹਿਣ ਲੱਗੇ ਇਹਦਾ ਚੇਤਾ ਰੱਖਿਓ, ਕਬੀਰ ਰਾਮੈ ਰਾਮ ਕਹੋ ਕਹਿਬੈ ਮਾਹੇ ਵਿਵੇਕ। ਫਰਕ ਹੈ ਕਹਿੰਦੇ ਦੋਨਾਂ ਵਿੱਚ, ਕਹਿਣ ਦੇ ਵਿੱਚ ਕੀ ਫਰਕ ਹੈ? ਕਹਿਣ ਲੱਗੇ ਏਕ ਅਨੇਕੈ ਮਿਲ ਗਿਆ। ਇੱਕ ਰਾਮ ਉਹ ਹੈ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ, ਜਿਹਨੂੰ ਆਪਾਂ ਕਹਿੰਦੇ ਹਾਂ ਕਰਤਾ ਪੁਰਖ, ਇੱਕ ਰਸ ਵਿਆਪਕ, ਉਹ ਕੁਦਰਤ ਬਣਾ ਕੇ ਸਾਰੀ ਸ੍ਰਿਸ਼ਟੀ ਦਾ ਕਰਤਾ ਉਹਦੇ ਵਿੱਚ ਬੈਠਾ ਹੋਇਆ, ਇੱਕ ਰਸ ਵਿਆਪਕ ਹੈ। ਪੁਰਖ ਜਿੱਥੇ ਖੱਖੇ ਨੂੰ ਔਂਕੜ ਆਈ ਹੈ, ਉਹਦਾ ਇਹੋ ਹੀ ਸਭ ਤੋਂ ਮੁੱਖ ਕਾਰਨ ਹੈ ਵੀ ਉਹ ਕਿਤੇ ਗਿਆ ਨਹੀਂ, ਉਹ ਅਕਾਲ ਪੁਰਖ ਉਹਦੇ ਵਿੱਚ ਬੈਠਾ ਹੋਇਆ, ਇੱਕ ਰਸ ਵਿਆਪਕ ਹੈ। ਏਕ ਅਨੇਕੈ ਮਿਲ ਗਿਆ। ਕਹਿਣ ਲੱਗੇ ਇੱਕ ਰਾਮ ਉਹ ਹੈ ਜਿਹੜਾ ਸਾਰਿਆਂ ਵਿੱਚ ਵਸਿਆ ਹੋਇਆ, ਪਰ ਏਕ ਸਮਾਨਾ ਏਕ। ਏਕ ਸਮਾਨਾ ਏਕ ਦਾ ਅਰਥ ਕੀ ਹੈ? ਵੀ ਉਹ ਇੱਕ ਸਰੀਰ ਦੇ ਵਿੱਚ ਇੱਕੋ ਹੀ ਸੀ, ਜਿਹੜਾ ਪਹਿਲਾਂ ਹੈ ਸੀ ਅੱਜ ਨਹੀਂ, ਉਹ ਜਾ ਚੁੱਕਾ। ਤੇ ਗੁਰਬਾਣੀ ਦਾ ਜਿਹੜਾ ਰਾਮ ਹੈ, ਉਹਨੂੰ ਸਤਿਗੁਰਾਂ ਨੇ ਲਿਖਿਆ ਵੀ ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਵੀ ਉਹ ਰਾਮ ਤੇ ਹਰ ਥਾਂ ਤੇ ਵਸਿਆ ਹੋਇਆ, ਉਹਦੇ ਤੋਂ ਬਿਨਾਂ ਕੋਈ ਜਗ੍ਹਾ ਖਾਲੀ ਨਹੀਂ, ਕੋਈ ਵੀ ਐਸੀ ਥਾਂ ਨਹੀਂ ਜਿੱਥੇ ਰੱਬ ਦਾ ਵਾਸਾ ਨਹੀਂ। ਤੇ ਗੁਰਬਾਣੀ ਨੇ ਜਦੋਂ ਇਸ ਤਰੀਕੇ ਦਾ ਨਿਰਣਾ ਸਾਨੂੰ ਸਮਝਾਇਆ ਤੇ ਕਰਤੂਤ ਦੱਸੀ, ਕਰਤੂਤ ਕਹਿੰਦੇ ਨੇ ਕਰਮ ਨੂੰ, ਜਿੱਦਾਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਿੱਥੇ ਰਾਮ ਦੇ ਕੌਤਕ ਦਾ ਜ਼ਿਕਰ ਆਇਆ, ਉੱਥੇ ਸਰਵ ਵਿਆਪੀ ਰਾਮ ਦੇ ਗੁਣਾਂ ਦਾ ਜ਼ਿਕਰ ਕੀਤਾ। ਜਿੱਥੇ ਇੱਕ ਸਰੀਰਕ ਰਾਮ ਦਾ ਜ਼ਿਕਰ ਆਇਆ, ਉੱਥੇ ਉਹਦੇ ਕਰਮ ਦਾ ਜ਼ਿਕਰ ਕੀਤਾ। ਵੀ ਏਦਾਂ ਵਿਚਾਰਾ ਜਿਹੜਾ ਪਾਂਡੇ ਤੁਮਰਾ ਰਾਮ ਚੰਦ, ਸੋਪੀ ਆਬਦ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ, ਕਰਕੇ ਜੋਈ ਗਵਾਈ ਥੀ। ਕਰਤੂਤ ਦਾ ਜ਼ਿਕਰ ਆ ਗਿਆ ਨਾਲ। ਤੇ ਜਿੱਥੇ ਅਕਾਲ ਪੁਰਖ ਰਾਮ ਦਾ ਜਿਹੜਾ ਰਮਿਆ ਹੋਇਆ ਉਹਦਾ ਜ਼ਿਕਰ ਆਇਆ, ਉਹਨੂੰ ਮਹਾਰਾਜ ਨੇ ਆਖਿਆ ਰਮਈਆ ਕੇ ਗੁਣ। ਹੁਣ ਦੇਖੋ ਗੁਣ, ਇਹਦਾ ਮਤਲਬ ਉਹਦੇ ਚ ਗੁਣ ਹੈ ਜਿਹੜਾ ਸਾਰਿਆਂ ਚ ਰਮਿਆ ਹੋਇਆ, ਇਹ ਕਰਤੂਤ ਹੈ। ਇਹ ਕਰਮ ਹੈ ਜਿਹੜਾ ਇੱਕ ਰਾਮ ਉਹਨੇ ਕੀਤਾ ਵੀ ਜਿਹਦਾ ਦੇਖਿਆ ਵੀ ਉਹ ਚੜਿਆ ਆਇਆ ਸੀ ਇੱਧਰ ਨੂੰ, ਪਰ ਉਹਨੇ ਆਪਣੀ ਇੱਜ਼ਤ ਗਵਾ ਲਈ ਸੀ। ਪਰ ਇੱਕ ਰਾਮ ਉਹ ਹੈ ਜਿਹਨੂੰ ਆਪਾਂ ਪੜ੍ਹਦੇ ਹਾਂ ਨਾ, ਬਈ ਤੂੰ ਨਿਜ ਪਤ ਹੈ ਦਾਤਾ ਹਮ ਭੀਖਕ ਭਿਖਾਰੀ ਤੇਰੇ। ਤੂੰ ਨਿਜ ਪਤ ਹੈ ਦਾਤਾ, ਤੂੰ ਆਪਣੇ ਕੋਲੋਂ ਲੋਕਾਂ ਨੂੰ ਇੱਜ਼ਤ ਦੇਣ ਵਾਲਾ, ਤੈਨੂੰ ਕਿਸੇ ਕੋਲੋਂ ਇੱਜ਼ਤ ਲੈਣ ਦੀ ਲੋੜ ਨਹੀਂ। ਨਿੱਜ ਪਤ, ਆਪਣੀ ਇੱਜ਼ਤ ਤੇਰੇ ਆਪਣੇ ਕੋਲ ਹੈ, ਉਹਦੇ ਵਿੱਚੋਂ ਹੀ ਤੂੰ ਲੋਕਾਂ ਨੂੰ ਮਾਣ ਸਤਿਕਾਰ ਦੇ ਰਿਹਾ। ਹੁਣ ਜਦੋਂ ਗੁਰਬਾਣੀ ਵਿੱਚ ਸਾਧ ਸੰਗਤ ਏਦਾਂ ਜ਼ਿਕਰ ਆਏਗਾ, ਤੇ ਜਦੋਂ ਰਾਮ ਦਾ ਜ਼ਿਕਰ ਆਇਆ, ਉੱਥੇ ਅਸੀਂ ਸਮਝਾਂਗੇ ਵੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਹੁਣ ਜਦੋਂ ਆਪਾਂ ਅੱਗੇ ਨੂੰ ਵਿਆਖਿਆ ਕਰਾਂਗੇ ਵੀ ਤੂੰ ਆਪਣਾ ਮੂਲ ਦੇਖ, ਫਿਰ ਕੀ ਉਸ ਰਾਮ ਦਾ ਜ਼ਿਕਰ ਆਪਾਂ ਕਰ ਪਾਵਾਂਗੇ ਵੀ ਉਹ ਸਾਡੇ ਮੂਲ ਦਾ ਜ਼ਿਕਰ ਕਰਵਾ ਰਿਹਾ। ਉਹ ਤੇ ਆਪ ਵਿਚਾਰਾ ਦੁੱਖਾਂ ਦੇ ਵਿੱਚ ਘਿਰਿਆ, ਸਾਰੀ ਜ਼ਿੰਦਗੀ ਬਤੀਤ ਕਰਕੇ ਨਿਕਲ ਗਿਆ। ਇਹ ਉਹ ਰਾਮ ਹੈ ਜਿਹੜਾ ਰਮਿਆ ਹੋਇਆ ਸਾਨੂੰ ਸਮਝਾ ਰਿਹਾ ਕਿ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ। ਜਿਹੜਾ ਆਪ ਗਰਭ ਦੇ ਵਿੱਚ ਆਇਆ ਹੋਏ ਉਹ ਸਾਨੂੰ ਕਿੱਦਾਂ ਸਵਾਰ ਸਕਦਾ? ਜਿਹੜਾ ਆਪ ਗਰਭ ਦਾ ਵਿੱਚ ਆ ਕੇ ਇਸ ਤਰੀਕੇ ਨਾਲ ਵਿਚਰਿਆ ਹੋਏ, ਕਹਿਣ ਲੱਗੇ ਨਹੀਂ, ਕਹਿਣ ਲੱਗੇ ਵੀ ਉਹਨੇ ਜਿਹਨੇ ਤੈਨੂੰ ਸਵਾਰ ਦਿੱਤਾ ਮਾਂ ਦੇ ਗਰਭ ਦੇ ਵਿੱਚ ਹੀ, ਜਿਹਨੂੰ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਹਨੇ ਉਭਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖਸੂਦ। ਇੱਥੋਂ ਤੱਕ ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕੋ ਦੈਨ। ਸਾਡੀ ਕਰਤੂਤ ਦੱਸੀ ਫਿਰ, ਇਹ ਨਿਰਗੁਣ ਗੁਣ ਕਿਛੂ ਨਾ ਜਾਤਾ। ਕਹਿਣ ਲੱਗੇ ਵੀ ਇਹਨੂੰ ਨਿਰਗੁਣ ਯਾਰ ਇਹਨੂੰ ਇਹ ਸਮਝ ਨਹੀਂ ਲੱਗੀ। ਕਹਿਣ ਲੱਗੇ ਵੀ ਤੂੰ ਕਿਰਪਾ ਕਰ ਇਹਨੂੰ ਆਪਣੇ ਕੋਲ ਰੱਖ ਲੈ, ਕਿਉਂਕਿ ਇਹ ਨਿਰਗੁਣ ਯਾਰ ਹੈ ਪਰ ਇਹਨੂੰ ਗੁਣਾਂ ਦੀ ਦਾਤ ਬਖਸ਼। ਇਸ ਰੂਪ ਦੇ ਵਿੱਚ ਰਾਮ ਦਾ ਅਸੀਂ ਜ਼ਿਕਰ ਗੁਰਬਾਣੀ ਵਿੱਚੋਂ ਪੜ੍ਹ ਸਕਦੇ ਹਾਂ ਵੀ ਮੇਰਾ ਰਾਮ ਉਹ ਹੈ ਜਿਹੜਾ ਸਰਬ ਵਿਆਪੀ ਹੈ, ਤੇ ਸਰਬ ਵਿਆਪੀ ਰਾਮ ਦਾ ਇਹ ਗੁਣ ਹੈ ਧੰਨ ਧੰਨ ਉਹ ਰਾਮ ਬੇਨ ਬਾਜੈ। ਉਸ ਰਾਮ ਦੀ ਬੰਸਰੀ ਕਿਹੜੀ ਬੰਸਰੀ? ਸੱਤਿਆ ਰੂਪੀ ਹੁਕਮ ਦੀ ਬੰਸਰੀ ਕੰਟੀਨਿਊ ਵੱਜ ਰਹੀ ਹੈ, ਉਹ ਬੰਦ ਨਹੀਂ ਹੋਈ। ਔਰ ਵੱਜ ਵੀ ਕਿੱਦਾਂ ਰਹੀ ਹੈ? ਮਧੁਰ ਮਧੁਰ ਬੜੀ ਮਿੱਠੀ ਮਿੱਠੀ ਧੁਨ, ਉਹ ਧੁਨੀ ਉੱਠੀ ਹੋਈ ਹੈ ਅਨਹਤ, ਜਿਹੜੀ ਬੰਦ ਨਹੀਂ ਹੁੰਦੀ, ਗੱਜੈ ਗੱਜ ਰਹੀ ਹੈ। ਹੁਣ ਆਪਾਂ ਇਹ ਸੋਚੀਏ ਵੀ ਬਾਣੀ ਦਾ ਫੈਸਲਾ ਹੈ ਵੀ ਉਹਦੀ ਬੰਸਰੀ ਕੰਟੀਨਿਊ ਵੱਜ ਰਹੀ ਹੈ, ਗੱਜ ਰਹੀ ਹੈ, ਮਿੱਠੀ ਮਿੱਠੀ ਹੈ, ਸਾਨੂੰ ਕਿਉਂ ਨਹੀਂ ਸੁਣਾਈ ਦੇ ਰਹੀ? ਸਾਨੂੰ ਸੁਣਨੀ ਚਾਹੀਦੀ ਹੈ ਨਾ, ਜੇ ਰਾਮ ਦੀ ਬੰਸਰੀ ਵੱਜ ਰਹੀ ਹੈ ਤੇ ਉਹਦੇ ਵਿੱਚ ਸੁਣਨਾ ਕਿਹਨੇ? ਅਸੀਂ ਸੁਣਨਾ, ਸਾਨੂੰ ਸੁਣਾਈ ਦੇਣੀ ਚਾਹੀਦੀ ਹੈ, ਸਾਨੂੰ ਕਿਉਂ ਨਹੀਂ ਸੁਣਾਈ ਦਿੰਦੀ? ਉਹਦਾ ਕਾਰਨ ਗੁਰਬਾਣੀ 'ਚ ਦੱਸਿਆ। ਫਰੀਦਾ ਇਹ ਤਨ ਭੌਂਕਣਾ, ਕਹਿੰਦੇ ਇਹ ਸਰੀਰ ਭੌਂਕਾ ਬਣ ਗਿਆ। ਹੁਣ ਦੇਖੋ ਸਿੱਖ ਰਹਿਤ ਮਰਿਆਦਾ ਜਿੱਥੇ ਜ਼ਿਕਰ ਆਇਆ ਵੀ ਇੱਕ ਸਮੇਂ ਦੇ ਵਿੱਚ ਇੱਕੋ ਹੀ ਕਾਰਜ ਹੋ ਸਕਦਾ, ਜਾਂ ਕਥਾ ਹੋ ਸਕਦੀ ਹੈ, ਜਾਂ ਕੀਰਤਨ ਹੋ ਸਕਦਾ, ਜਾਂ ਗੁਰਬਾਣੀ ਦਾ ਪਾਠ ਹੋ ਸਕਦਾ। ਇੱਧਰ ਭਾਈ ਸਾਹਿਬ ਮੇਰੇ ਨਾਲ ਬਹਿ ਜਾਣ, ਉਹ ਕਹੇ ਮੈਂ ਕੀਰਤਨ ਕਰਨਾ, ਇੱਧਰ ਮੈਂ ਬਹਿ ਜਾਵਾਂ ਵੀ ਮੈਂ ਕਥਾ ਕਰਨੀ ਹੈ, ਉੱਧਰ ਭਾਈ ਸਾਹਿਬ ਕਹਿਣ ਵੀ ਮੈਂ ਹੁਣ ਸਹਿਜ ਪਾਠ ਦਾ ਭੋਗ ਪਾਉਣ ਲੱਗਿਆ, ਕਿਹਦੀ ਗੱਲ ਸੁਣਾਂਗੇ ਆਪਾਂ? ਸੁਣਨ ਵਾਸਤੇ ਤੁਹਾਨੂੰ ਇਹ ਕਰਨਾ ਪਏਗਾ ਵੀ ਟਾਈਮ ਬੰਧਣਾ ਪਏਗਾ ਵੀ ਭਾਈ ਸਾਹਿਬ ਪਹਿਲਾਂ ਤੁਸੀਂ ਪਾਠ ਕਰ ਲਓ, ਰਾਗੀ ਸਿੰਘ ਬਾਅਦ 'ਚ ਕੀਰਤਨ ਕਰ ਲੈਣਗੇ, ਉਹ ਤੋਂ ਬਾਅਦ ਤੁਸੀਂ ਵਿਆਖਿਆ ਕਰ ਦਿਓ, ਗੱਲ ਬਣਦੀ ਹੈ। ਹੁਣ ਸਾਡਾ ਕੀ ਹੋ ਗਿਆ? ਚਾਰ ਛਪੇਰੇ ਤੋਂ ਇੰਨਾ ਕਰੋਲਾ ਸਾਡੇ ਸਰੀਰਕ ਪਦਾਰਥਾਂ ਦਾ ਪੈ ਗਿਆ, ਸਾਨੂੰ ਰਾਮ ਦੀ ਬੰਸਰੀ ਸੁਣਾਈ ਨਹੀਂ ਦੇ ਰਹੀ। ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪੌਣ। ਕੰਨੀ ਬੁੱਝੇ ਕਿਹਨੂੰ ਕਹਿੰਦੇ ਨੇ? ਵੀ ਮੈਂ ਜਿੱਦਾਂ ਆਪਾਂ ਕਹਿੰਦੇ ਨਾ ਵੀ ਤੂੰ ਫਲਾਣੇ ਦੀ ਗੱਲ ਨਾ ਸੁਣੇਗਾ, ਤੂੰ ਕੰਨਾਂ 'ਚ ਰੂੰ ਦੇ ਲੈ, ਕੰਨਾਂ 'ਚ ਮੈਂ ਤੇ ਉਂਗਲਾਂ ਦੇ ਲਈਆਂ, ਉਹਨੂੰ ਕਹਿੰਦੇ ਨੇ ਕੰਨੀ ਬੁੱਝੇ। ਇਹ ਮੁਹਾਵਰਾ ਹੈ ਇੱਕ। ਮੁਹਾਵਰੇ ਦਾ ਭਾਵ ਕੀ ਹੋਇਆ? ਵੀ ਸੁਣੀ ਹੋਈ ਗੱਲ ਨੂੰ ਅਣਸੁਣੀ ਕਰ ਦੇਣਾ, ਇਹ ਮੁਹਾਵਰੇ ਦਾ ਭਾਵ ਹੈ ਵੀ ਸੁਣੀ ਹੋਈ ਗੱਲ ਨੂੰ ਅਣਸੁਣੀ ਕਰ ਦੇਣਾ। ਹੁਣ ਬਾਬਾ ਫਰੀਦ ਜੀ ਕਹਿ ਰਹੇ ਵੀ ਮੈਨੂੰ ਇਸ ਕਰਕੇ ਮੇਰੇ ਰਾਮ ਦੀ ਬੰਸਰੀ ਸੁਣਾਈ ਨਹੀਂ ਦੇ ਰਹੀ, ਗੱਲ ਸਾਡੀ ਸਾਰਿਆਂ ਦੀ ਕਰ ਰਹੇ ਨੇ, ਕਿਉਂਕਿ ਮੇਰਾ ਸਰੀਰ ਭੌਂਕਾ ਹੋ ਗਿਆ, ਨਵੇਂ ਤੋਂ ਨਵੇਂ ਪਦਾਰਥ ਦੀ ਮੰਗ ਕਰਦਾ ਹੈ, ਨਵੇਂ ਤੋਂ ਨਵੇਂ ਪਦਾਰਥ ਦੀ ਮੰਗ ਕਰਦਾ। ਤੇ ਉਸ ਕਰਕੇ ਕੀ ਹੋਇਆ? ਕਹਿਣ ਲੱਗੇ ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈ ਲਈ। ਨਿਤ ਨਿਤ, ਕਹਿੰਦੇ ਰੋਜ਼ ਰੋਜ਼ ਕੌਣ ਦੁਖੀ ਹੋਏ ਇਸ ਭੌਂਕੇ ਸਰੀਰ ਤੋਂ? ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਂ ਤੇ ਕੰਨਾਂ ਦੇ ਵਿੱਚ ਉਂਗਲਾਂ ਦੇ ਲਈਆਂ, ਬੁੱਝੇ ਦੇ ਲਏ, ਮੈਂ ਇਹ ਸਰੀਰ ਦੀ ਨਹੀਂ ਸੁਣਾਂਗਾ, ਮੈਂ ਆਪਣੇ ਗੁਰੂ ਦੀ ਸੁਣਾਂਗਾ। ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪੌਣ, ਜਿੰਨੀ ਮਰਜ਼ੀ ਤੇਜ਼ ਹਵਾ ਦੇ ਵਾਂਗੂ ਇਹ ਮੇਰੇ ਤੇ ਹਾਵੀ ਹੋਣ, ਪਰ ਮੈਂ ਇਹਨਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਵਾਂਗਾ। ਫਿਰ ਉਹਦਾ ਕਾਰਨ ਲਿਖਿਆ ਅੱਗੇ, ਕਹਿਣ ਲੱਗੇ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ, ਰੱਬ ਦੀ ਖਜੂਰਾਂ ਦਾ ਭਾਵ ਕਿ ਇੱਥੇ ਉਦਾਹਰਣ ਦਿੱਤੀ ਮਿੱਠੇ ਤੋਂ ਮਿੱਠੇ ਪਦਾਰਥ ਦੀ। ਕਹਿਣ ਲੱਗੇ ਇੱਥੇ ਕਿੰਨੇ ਹੀ ਮਿੱਠੇ ਪਦਾਰਥ ਨੇ ਖਜੂਰਾਂ ਵਰਗੇ, ਮਾਖਿਆ ਨਹੀਂ ਵਹਨ, ਮਾਖਿਆ ਨਹੀਂ ਕਹਿੰਦੇ ਨੇ, ਸ਼ਹਿਦ ਦੀ ਨਦੀ ਵਹੀ ਹੋਈ ਹੈ। ਕਹਿੰਦੇ ਇੰਨੇ ਮਿੱਠੇ ਮਿੱਠੇ ਸਵਾਦਲੇ ਪਦਾਰਥ ਨੇ ਦੁਨੀਆਂ ਦੇ ਵਿੱਚ, ਮਾਖਿਆ ਨਹੀਂ ਵਹਨ, ਜੋ ਵੰਝੈ ਸੋ ਡੀਹੜਾ। ਡੀਹੜਾ ਕਿਹਨੂੰ ਕਹਿੰਦੇ ਨੇ? ਦਿਹਾੜਾ। ਜਿਹੜਾ ਦਿਹਾੜਾ ਵੀ ਇਸ ਨੂੰ ਖਾਣ ਦੇ ਵਿੱਚ ਲੱਗ ਕੇ ਲੰਘ ਰਿਹਾ ਹੈ। ਕਹਿਣ ਲੱਗੇ ਸੋ ਉਮਰ ਹੱਥ ਪਵਨ। ਕਹਿਣ ਲੱਗੇ ਸਮਝ ਲਓ ਉਹ ਅਜਾਈ ਚਲਾ ਗਿਆ ਜਿਹੜਾ ਕੇਵਲ ਪਦਾਰਥਾਂ ਵਾਸਤੇ ਹੀ ਦਿਨ ਗੁਜ਼ਾਰ ਰਿਹਾ ਹੈ। ਹੁਣ ਉੱਥੇ ਬਾਬਾ ਫਰੀਦ ਜੀ ਕਾਰਨ ਦੱਸ ਰਹੇ ਨੇ ਵੀ ਮੈਨੂੰ ਕਿਉਂ ਉਹਦੀ ਆਵਾਜ਼ ਸੁਣਾਈ ਨਹੀਂ ਦੇ ਰਹੀ। ਜਦੋਂ ਆਪਾਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ ਨਾ, ਜਿਹੜੇ ਉੱਠਦੇ ਨੇ ਉਹਨਾਂ ਨੂੰ ਪਤਾ ਹੋਏਗਾ, ਗੁਰਬਾਣੀ ਦਾ ਇੱਕ ਫੈਸਲਾ ਵੀ ਸਾਡੇ ਨਾਲ ਰੌਲਾ ਪਾਉਣ ਵਾਲੇ ਨਾਲ ਹੀ ਖਲੋ ਜਾਂਦੇ ਨੇ। ਏਕ ਸਵਾਨ ਦੋਏ ਸਵਾਨੀ, ਨਾਲ ਭਲਕੇ ਭੌਂਕੇ ਸਦਾ ਬਿਆਲ। ਇੱਕ ਲੋਭ ਰੂਪੀ ਕੁੱਤਾ, ਦੋ ਆਸਾ ਤੇ ਤ੍ਰਿਸ਼ਨਾ ਰੂਪੀ ਕੁੱਤੀਆਂ ਮੇਰੇ ਨਾਲ ਹੀ ਖਲੋ ਜਾਂਦੀਆਂ ਨੇ ਤੇ ਰੌਲਾ ਪਾਉਣ ਲੱਗਦੀਆਂ ਨੇ। ਹੁਣ ਕਿੱਥੋਂ ਸੁਣੇਗੀ ਜੀ ਰਾਮ ਦੀ ਬੰਸਰੀ? ਉਹ ਕਹਿੰਦੇ ਛੱਡੋ ਪਰੇ, ਅੱਜ ਇਹ ਦੇਖੋ ਵੀ ਸਵੇਰੇ ਨਾਸ਼ਤੇ 'ਚ ਕੀ ਬਣਾਉਣਾ। ਸੱਤਿਆ ਸਰੀਰ ਤੱਕ ਰੋਗੀ ਆ ਕੇ, ਅੱਜ ਆਫਿਸ ਦੇ ਵਿੱਚ ਪਾ ਕੇ ਕੀ ਜਾਣਾ, ਅੱਜ ਸੰਡੇ ਹੈ ਮੈਂ ਗੁਰਦੁਆਰੇ ਜਾਣਾ, ਅੱਜ ਉੱਥੇ ਕੀ ਪਾ ਕੇ ਜਾਣਾ। ਦੇਖੋ ਇਹਨੂੰ ਗੁਰਬਾਣੀ ਨੇ ਇੱਦਾਂ ਦੱਸਿਆ, ਸਤ ਸੰਗਤ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਕਹਿੰਦੇ ਵੀ ਸਾਰੀਆਂ ਚੀਜ਼ਾਂ ਯਾਦ ਨੇ ਵੀ ਖਾਣਾ ਕਿਵੇਂ ਹੈ, ਪਾਉਣਾ ਕਿਵੇਂ ਹੈ, ਜਾਣਾ ਕਿਵੇਂ ਹੈ, ਪਰ ਕਹਿਣ ਲੱਗੇ ਜਿਹੜੀ ਅਸਲੀ ਗੱਲ ਸੀ ਜ਼ਿੰਦਗੀ ਦੀ ਵੀ ਇੱਥੋਂ ਸਦਾ ਵਾਸਤੇ ਵੀ ਇੱਕ ਦਿਨ ਜਾਣਾ, ਉਹ ਜ਼ਿੰਦਗੀ 'ਚੋਂ ਭੁੱਲ ਗਈ। ਹੁਣ ਕਹਿਣ ਲੱਗੇ ਵੀ ਦੇਖੋ ਤੁਸੀਂ ਧਿਆਨ ਦੇ ਨਾਲ, ਸਾਧ ਸੰਗਤ ਬੜਾ ਵਿਚਾਰ ਮੰਗਦਾ ਇਹ ਸ਼ਬਦ, ਗੌਹ ਨਾਲ ਸੁਣਾਂਗੇ, ਸਾਨੂੰ ਆਪਣੇ ਕੰਨ ਤੇ ਆਪਣੀਆਂ ਅੱਖਾਂ ਹਾਜ਼ਰ ਰੱਖਣੀਆਂ ਪੈਣੀਆਂ ਨੇ, ਫਿਰ ਇਹ ਗੱਲ ਸਮਝ ਪੈ ਸਕਦੀ। ਹੁਣ ਜਦੋਂ ਸਵੇਰੇ ਉੱਠੇ ਨਾਲ ਦੀ ਨਾਲ, ਫਿਰ ਕਈਆਂ ਨੂੰ ਜਦੋਂ ਇਹ ਹੁੰਦਾ ਵੀ ਅੱਜ ਦਾ ਦਿਨ ਕਿਵੇਂ ਗੁਜ਼ਰੇਗਾ, ਫਿਰ ਉਹ ਟੀਵੀ ਔਨ ਕਰਦਾ ਵੀ ਦੇਖੀਏ ਵੀ ਅੱਜ ਰਾਸ਼ੀਆਂ ਦੇ ਵਿੱਚ ਅਗਲਾ ਕੀ ਦੱਸਦਾ ਵੀ ਦਿਨ ਕਿੱਦਾਂ ਗੁਜ਼ਰੂਗਾ। ਧਿਆਨ ਉੱਥੇ ਹੈ ਸਾਧ ਸੰਗਤ, ਪਰ ਨਹੀਂ, ਦੇਖੋ ਗੁਰਬਾਣੀ ਕਹਿਣ ਲੱਗੀ ਵੀ ਜਦੋਂ ਇਹ ਭੌਂਕਦੇ ਨੇ ਨਾ, ਇਹਨਾਂ ਨਾਲ ਭੌਂਕਣਾ ਇੱਕੋ ਤਰੀਕੇ ਨਾਲ ਬੰਦ ਹੋ ਸਕਦਾ ਹੈ, ਜਦੋਂ ਤੂੰ ਇਹ ਮਨ ਨੂੰ ਸਮਝਾਏਗਾ ਸੱਚੇ ਨਾਮ ਕੀ ਲੱਗੇ ਭੂਖ, ਤੇਰੇ ਅੰਦਰ ਭੁੱਖ ਪੈਦਾ ਹੋ ਜੇ ਮੇਰੇ ਸੱਚੇ ਨਾਮ ਦੀ, ਮੇਰਾ ਮਾਲਕ ਬਹੁਤ ਸੱਚਾ ਜਿਹੜਾ ਮੇਰੇ ਅੰਦਰ ਸ਼ਾਂਤੀ ਵਰਤਾ ਦਿੰਦਾ। ਹੁਣ ਹੋਇਆ ਕਿ ਦੇਖੋ ਇਹ ਸਾਨੂੰ ਤਾਂ ਨਹੀਂ ਸੁਣਾਈ ਦਿੱਤੀ ਕਿਉਂਕਿ ਇੰਨਾ ਰੌਲਾ ਚਾਰ ਸਪੇਰੇ ਸਾਡੇ ਪਿਆ ਹੋਇਆ, ਮੈਂ ਮੇਰੀ ਦਾ ਰੱਬ ਦੀ ਬੰਸਰੀ ਜਿਹੜੀ ਹੁਕਮ ਦੀ ਸੱਤਿਆ ਰੂਪੀ ਬੰਸਰੀ ਸੀ ਜਿਹਦੇ ਅਕੋਰਡਿੰਗ ਅਸੀਂ ਚੱਲਣਾ ਸੀ, ਉਹ ਸੱਤਿਆ ਦੀ ਬੰਸਰੀ ਸਾਨੂੰ ਸੁਣਾਈ ਨਹੀਂ ਦੇ ਰਹੀ, ਇੰਨਾ ਰੌਲਾ ਸਾਡੇ ਇਰਦ ਗਿਰਦ ਪੈ ਚੁੱਕਾ। ਤੇ ਇੱਕ ਉਦਾਹਰਨ ਹੋਰ ਗੁਰਬਾਣੀ ਚ ਆਈ ਸਾਧ ਸੰਗਤ, ਜਿੱਥੇ ਲਿਖਿਆ ਨਾ ਵੀ ਧਨ ਧਨ ਉਹ ਰਾਮ ਬੇਨ ਵੱਜੈ, ਉਹਦੀ ਬੰਸਰੀ ਵੱਜ ਰਹੀ ਹੈ, ਇਹ ਰਹਾਓ ਵਾਲਾ ਬੰਦ ਹੈ, ਕੰਟੀਨਿਊ ਵੱਜ ਰਹੀ ਹੈ। ਇੱਕ ਥਾਂ ਤੇ ਬਚਨ ਆਇਆ ਇਹਨੂੰ ਸੰਭਾਲਣ ਵਾਸਤੇ, ਐਕਸਪਲੇਨ ਕਰਨ ਵਾਸਤੇ ਵੀ ਘੰਟਾ ਜਾਕਾ ਸੁਣੀਐ ਚੌਕੁੰਟ, ਘੰਟੀ ਸੁਣੀਐ, ਮੰਦਰਾਂ ਦੇ ਵਿੱਚ ਘੰਟੇ ਲੱਗੇ ਹੁੰਦੇ ਨੇ। ਉਦਾਹਰਣ ਦਿੱਤੀ, ਕਹਿਣ ਲੱਗੇ ਵੀ ਮੇਰੇ ਮਾਲਕ ਦਾ ਘੰਟਾ ਜਿਹੜਾ ਹੈ ਨਾ, ਹੁਕਮ ਰੂਪੀ ਘੰਟਾ, ਇੱਕ ਜਾਂ ਦੋ ਥਾਂ ਤੇ ਨਹੀਂ ਗੂੰਜਦਾ, ਘੰਟਾ ਜਾਕਾ ਸੁਣੀਐ ਚੌਕੁੰਟ, ਆਸਨ ਜਾਕਾ ਸਦਾ ਬੈਕੁੰਠ। ਕਹਿਣ ਲੱਗੇ ਉਹਦਾ ਆਸਣ ਸਤ ਸੰਗਤ ਰੂਪੀ ਬੈਕੁੰਠ ਦੇ ਵਿੱਚ ਹੈ ਤੇ ਉਹਦੀ ਸੱਤਿਆ ਰੂਪੀ ਹੁਕਮ ਦਾ ਗੁਜ਼ਾਰ ਪੂਰੇ ਸੰਸਾਰ ਦੇ ਵਿੱਚ ਪੈ ਰਹੀ ਹੈ। ਇੱਕ ਉਦਾਹਰਣ ਹੋਰ, ਅਣਮੜਿਆ ਮੰਦਲ ਬਾਜੈ ਬਿਨ ਸਾਵਣ ਘਨਹਰ ਗਾਜੈ। ਕਹਿੰਦੇ ਇੱਕ ਢੋਲ ਹੈ, ਮੰਦਲ ਕਹਿੰਦੇ ਨੇ ਢੋਲ ਨੂੰ, ਕਹਿੰਦੇ ਇੱਕ ਢੋਲ ਹੈ, ਉਹ ਢੋਲ ਵੱਜ ਰਿਹਾ ਪਰ ਕਹਿੰਦੇ ਉਹਨੂੰ ਬਣਾਇਆ ਨਹੀਂ ਗਿਆ। ਅਣਮੜਿਆ, ਅਣਮੜਿਆ ਕਹਿੰਦੇ ਨੇ ਜਿਹਨੂੰ ਬਣਾਇਆ ਨਹੀਂ ਗਿਆ। ਅਣਮੜਿਆ ਮੰਦਲ ਬਾਜੈ, ਵੱਜ ਰਿਹਾ ਬਿਨ ਸਾਵਣ ਘਨਹਰ ਗਾਜੈ। ਸਾਵਣ ਦਾ ਮਹੀਨਾ ਨਹੀਂ ਆਇਆ ਪਰ ਕਹਿਣ ਲੱਗੇ ਵੀ ਉਹ ਬੱਦਲ ਗਰਜ ਰਹੇ ਨੇ। ਬਾਦਲ ਬਿਨ ਵਰਖਾ ਹੋਈ, ਕਹਿੰਦੇ ਬੱਦਲਾਂ ਤੋਂ ਬਿਨਾਂ ਹੀ ਵਰਖਾ ਹੋਊਗੀ। ਹੁਣ ਆਪਾਂ ਤੇ ਦੇਖਦੇ ਹਾਂ ਵੀ ਦੇਖਿਆ ਵੀ ਹੁਣ ਬੱਦਲ ਆ ਗਏ ਭਾਈ, ਹੁਣ ਬਾਰਿਸ਼ ਹੋਏਗੀ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਰੂਪੀ ਬੱਦਲ ਦੱਸ ਰਹੇ ਨੇ ਉਹ ਕਹਿਣ ਲੱਗੇ ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰੈ ਕੋਈ। ਕੋਈ ਬੰਦਾ ਇਸ ਅਸਲੀਅਤ ਨੂੰ ਤਾਂ ਸਮਝੇਗਾ ਵੀ ਉਹ ਜਿਹੜਾ ਹੁਕਮ ਰੂਪੀ ਢੋਲ ਹਰ ਵੇਲੇ ਵੱਜ ਰਿਹਾ ਪਰ ਕਿਉਂਕਿ ਅਸੀਂ ਉਹ ਢੋਲ ਸੁਣਨਾ ਨਹੀਂ ਚਾਹੁੰਦੇ। ਉਹਦਾ ਇੱਕ ਕਾਰਨ ਹੋਰ ਬਾਬੇ ਫਰੀਦ ਨੇ ਦੱਸਿਆ, ਉਹ ਕੀ ਹੈ? ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਪੀ ਵੱਜੈ ਨਾਲ। ਕਹਿੰਦੇ ਤੂੰ ਮਾਇਆ ਦਾ ਵਾਜਾ ਬਣ ਗਿਆ, ਹੁਣ ਇੱਕ ਵਾਜਾ ਸੁਣ ਰਿਹਾ, ਇੱਕ ਸੁਣ ਨਹੀਂ ਰਿਹਾ। ਜਿਹੜਾ ਤੇ ਮਾਇਆ ਦਾ ਵਾਜਾ ਵੱਜ ਰਿਹਾ ਉਹ ਤੇ ਸੁਣ ਰਿਹਾ, ਪਰ ਜਿਹੜਾ ਰਾਮ ਰੂਪੀ ਹੁਕਮ ਦਾ ਵਾਜਾ ਵੱਜ ਰਿਹਾ ਉਹ ਨਹੀਂ ਮੈਨੂੰ ਸੁਣਾਈ ਦੇ ਰਿਹਾ। ਕਹਿਣ ਲੱਗੇ ਹੋਇਆ ਕਿ ਕਹਿੰਦੇ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੈ ਨਾਲ। ਕਹਿੰਦੇ ਜਦੋਂ ਤੈਨੂੰ ਮਾੜੀ ਜੀ ਮਾਇਆ, ਕਹੀਏ ਨਾ ਵੀ ਕਿੱਦਾਂ ਫਿਰ? ਕਹਿੰਦਾ ਯਾਰ ਹੁਣੇ ਜੋਬ ਸਮਾਪਤ ਕਰਕੇ ਆਇਆ। ਕਹਿੰਦਾ ਵੀ ਕੰਮ ਹੋ ਰਿਹਾ ਕਰੇਗਾ? ਕਹਿੰਦਾ ਹਾਂ ਵੀ ਘੰਟੇ ਕੁ ਤੱਕ ਪੁੱਛ ਲਓ, ਜੇ ਕਰ ਸਕਦੇ ਮੈਂ ਨਾਲ ਹੀ ਚਲਾ ਜਾਊਂਗਾ। ਉਹ ਨਾਲ ਦੀ ਨਾਲ ਜੇ ਕਹੀਏ ਵੀ ਫਿਰ ਵੀ ਗੁਰਦੁਆਰੇ ਆ ਕੇ ਆਓ ਸ਼ਬਦ ਦੀ ਵਿਚਾਰ ਜਾਂ ਕੋਈ ਸੇਵਾ, ਉਹ ਕਹਿੰਦੇ ਵੀ ਮੈਂ ਤੇ ਨਾ ਬੜਾ ਥੱਕਿਆ, ਤੇ ਹੁਣੇ ਜੋਬ ਤੋਂ ਆਇਆ ਨਾ, ਮੇਰੇ ਕੋਲ ਟਾਈਮ ਸਵੇਰੇ ਫਿਰ ਜਾਣਾ। ਜੇ ਕਹੀਏ ਵੀ ਜੋਬ ਇੱਕ ਹੋਰ ਹੈ, ਕਹਿੰਦਾ ਵੀ ਕੋਈ ਨੀ ਫਿਰ ਕੀ ਆਇਆ, ਉਹ ਜੀ ਕੰਮ ਤੇ ਕਰਨਾ ਹੀ ਆ ਫਿਰ। ਕਿਉਂਕਿ ਆਪਣੇ ਆਪ ਨੂੰ ਤੁਸੀਂ ਜਸਟੀਫਾਈ ਕਰਨ ਵਾਸਤੇ ਬੜੇ ਸਾਰੇ ਐਕਸਕਿਊਜ਼ ਲੱਭੇ ਹੁੰਦੇ ਨੇ ਵੀ ਕੋਈ ਨੀ ਆਹੀ 4 ਦਿਨ ਨੇ ਜਿਹੜੇ ਕੰਮ ਕਰਨੇ, ਮੁੜ ਕੇ ਤੇ ਫਿਰ ਕਿੱਥੇ ਕੰਮ ਹੋਣਾ ਹੈ ਨਾ। ਤੇ ਖੈਰ ਉੱਥੇ ਬਾਬਾ ਫਰੀਦ ਕਹਿਣ ਲੱਗੇ ਵੀ ਸੋਈ ਜੀਉ ਨਾ ਵੱਜਦਾ, ਉਹ ਮਾਇਆ ਦਾ ਵਜਾਇਆ ਨਹੀਂ ਵੱਜਦਾ ਜਿਸ ਅੱਲਾ ਕਰਦਾ ਸਾਰ, ਜਿਹਨੂੰ ਮਾਲਕ ਦੇ ਗੁਣਾਂ ਦੀ ਆਪਣੇ ਹਿਰਦੇ ਚ ਸੰਭਾਲ ਕਰਨੀ ਆ ਜੇ। ਸਾਰ ਕਹਿੰਦੇ ਨੇ ਸੰਭਾਲ ਕਰਨੀ, ਤੇ ਸਾਨੂੰ ਇਸ ਕਰਕੇ ਸਾਧ ਸੰਗਤ ਉਹ ਮੇਰੇ ਮਾਲਕ ਦੀ ਜਿਹੜੀ ਵੱਜ ਰਹੀ ਕੰਟੀਨਿਊ ਆਵਾਜ਼ ਹੈ, ਉਹਦਾ ਹੁਕਮ ਰੂਪੀ ਸੱਤੇ ਆ ਸਾਨੂੰ ਤਾਂ ਨਹੀਂ ਸੁਣਾਈ ਦੇ ਰਹੀ ਕਿਉਂਕਿ ਸਾਡੇ ਆਪਣੇ ਅੰਦਰ ਦੇ ਇਤਨੇ ਰੌਲੇ ਨੇ। ਫਿਰ ਇੱਕ ਬਚਨ ਹੋਰ ਇੱਥੇ ਇਸ ਗੱਲ ਨੂੰ ਹੋਰ ਖੋਲ ਦੇਗਾ ਵੀ ਉਹ ਰੌਲਾ ਬਾਹਰ ਦਾ ਨਹੀਂ, ਇਹ ਵੀ ਧਿਆਨ ਰੱਖਿਓ। ਗੁਰਬਾਣੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ, ਉਹ ਰੌਲਾ ਬਾਹਰ ਦਾ ਨਹੀਂ, ਉਹ ਰੌਲਾ ਤੇਰੇ ਅੰਦਰ ਪਿਆ ਹੋਇਆ। ਜਦੋਂ ਆਪਾਂ ਪੜ੍ਹਦੇ ਹਾਂ ਨਾ, ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸ਼ੋਰ। ਉਹ ਤੈਨੂੰ ਆਪਣੇ ਮਨ ਦੇ ਸ਼ੋਰ ਨਹੀਂ ਡਰਾਇਆ ਹੋਇਆ ਵੀ ਜੇ ਮੈਂ ਇਉਂ ਨਹੀਂ ਕੀਤਾ ਇੱਦਾਂ ਹੋ ਜਾਏਗਾ। ਪਾਤਸ਼ਾਹ ਕਹਿਣ ਲੱਗੇ ਬਈ ਉਹ ਮਾਲਕ ਦੇ ਹੁਕਮ ਦੀ ਸੱਤਿਆ ਰੂਪੀ ਬੰਸਰੀ ਭਾਵ ਉਹਦੇ ਹੁਕਮ ਦੇ ਵਿੱਚ ਆਣਾ ਕਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਹੁਕਮ ਦੇ ਵਿੱਚ ਆਣਾ ਕਰ। ਹੁਣ ਦੇਖੋ ਜਦੋਂ ਆਪਾਂ ਇਹ ਬੜੀ ਕਿੰਨੀ ਵਾਰੀ ਅਸੀਂ ਪੌੜੀ ਸੁਣੀ ਹੋਏਗੀ ਵੀ ਨਾਨਕ ਲਿਖਿਆ ਨਾਲ, ਕੋਈ ਕਹਿੰਦਾ ਵੀ ਇਹ ਤਾਂ ਧੁਰੋਂ ਹੀ ਲਿਖਿਆ ਹੋਇਆ ਇੱਦਾਂ, ਪਰ ਜਦੋਂ ਇਹਨੂੰ ਧਿਆਨ ਨਾਲ ਸਤਸੰਗਤ ਅਸੀਂ ਵਾਚਾਂਗੇ ਨਾ, ਦੇਖੋ ਉੱਪਰ ਉਹਨਾਂ ਨੇ ਕਾਰਨ ਬਿਆਨ ਕਰਤੇ ਵੀ ਨਾ ਇੱਦਾਂ ਸੁੱਚ ਹੋ ਸਕਦੀ ਹੈ, ਨਾ ਇੱਦਾਂ ਸਮਾਧੀ ਲੱਗ ਸਕਦੀ ਹੈ, ਨਾ ਇੰਨੀਆਂ ਸਿਆਣਪਾਂ ਹੋਣ ਤੇਰੇ ਕੋਲ। ਉੱਪਰ ਪੌੜੀ ਦੇ ਵਿੱਚ ਐਕਸਪਲੇਨ ਕੀਤਾ ਜੋ ਜੋ ਕਰਮ ਕਾਂਡ ਲੋਕੀ ਕਰਦੇ ਸੀ, ਪਰ ਕਹਿਣ ਲੱਗੇ ਵੀ ਸਵਾਲ ਫਿਰ ਉੱਥੇ ਖੜਾ, ਕਿਵ ਸਚਿਆਰਾ ਹੋਈਐ ਕਿਵ ਕੂੜੈ, ਸਵਾਲ ਤੇ ਫਿਰ ਨਹੀਂ ਮੁੱਕਿਆ, ਸਵਾਲ ਫਿਰ ਉੱਦਾਂ ਹੀ ਖੜਾ। ਉਹ ਕੰਧ ਜਿਹੜੀ ਸੀ ਝੂਠ ਦੀ ਉਹ ਉੱਦਾਂ ਹੀ ਕਾਇਮ ਹੈ, ਉਹ ਤੇ ਟੁੱਟੀ ਨਹੀਂ। ਜਿੰਨੇ ਉੱਪਰ ਯਤਨ ਕੀਤੇ ਉਹ ਤੇ ਤਾਂ ਕੀਤੇ ਸੀ ਨਾ ਵੀ ਇਹ ਕੰਧ ਟੁੱਟ ਜੇ, ਪਰ ਉਹ ਕੰਧ ਫਿਰ ਉੱਦਾਂ ਹੀ ਬਰਕਰਾਰ ਹੈ। ਤੇ ਮਹਾਰਾਜ ਨੇ ਇਹਦਾ ਹੱਲ ਦੱਸਿਆ, ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਲਿਖਿਆ ਨਾਲ ਦਾ ਭਾਵ ਕੀ ਹੈ ਵੀ ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ, ਮੁੱਢ ਕਦੀਮਾਂ ਤੋਂ ਨਿਯਮ ਹੀ ਇਹ ਹੈ ਵੀ ਜਿਹੜਾ ਉਹਦੀ ਹੁਕਮ ਦੇ ਉਹਦੀ ਰਜ਼ਾ ਦੇ ਵਿੱਚ ਤੁਰੇਗਾ ਉਹਦੀ ਉਹ ਕੰਧ ਟੁੱਟਣੀ ਹੈ, ਨਹੀਂ ਦੂਜੇ ਦੀ ਨਹੀਂ ਟੁੱਟ ਸਕਦੀ। ਇਹ ਇਹਦਾ ਅਰਥ ਬਣਦਾ। ਅਸੀਂ ਇਹਨੂੰ ਮੱਥੇ ਦੇ ਭਾਗਾਂ ਨਾਲ ਲੈ ਕੇ ਕਿਸੇ ਹੋਰ ਸੱਜੇ ਪਾਸੇ ਚਲੇ ਜਾਂਦੇ ਹਾਂ, ਉਹ ਜੀ ਮੇਰੇ ਤੇ ਮੱਥੇ ਦੇ ਭਾਗ ਹੀ ਇੱਦਾਂ ਲਿਖੇ ਹੋਏ ਨੇ। ਉਹ ਕਹਿੰਦੇ ਵੀ ਨਿਯਮ ਇਹ ਹੈ, ਤਿੰਨੀ ਪੀਤਾ ਰੰਗ ਸਿਓ ਜਿਨ ਕੋ ਲਿਖਿਆ ਆਦ। ਆਦ ਜਿੱਥੇ ਗੁਰਬਾਣੀ ਵਿੱਚ ਆਦ ਸ਼ਬਦ ਆਏਗਾ, ਧੁਰ ਸ਼ਬਦ ਆਏਗਾ, ਧੁਰ ਦਰਗਾਹੋਂ ਸ਼ਬਦ ਆਏਗਾ, ਸਾਨੂੰ ਸਮਝਣਾ ਸੌਖਾ ਹੋ ਜਾਏਗਾ। ਦੇਖੋ ਤਿੰਨੀ ਪੀਤਾ, ਉਹਨਾਂ ਨੇ ਪੀਤਾ ਰੰਗ ਸਿਓ, ਰੰਗ ਦਾ ਅਰਥ ਕੀ ਹੈ? ਪਿਆਰ ਨਾਲ, ਪ੍ਰੇਮ ਨਾਲ। ਉਹਨਾਂ ਨੇ ਪਿਆਰ ਨਾਲ ਪੀਤਾ ਜਿਨ ਕੋ ਲਿਖਿਆ ਆਦ, ਵੀ ਜਿਨ੍ਹਾਂ ਨੂੰ ਮੁੱਢ ਤੋਂ ਲਿਖਿਆ ਹੋਇਆ ਸੀ। ਇਹਦਾ ਮਤਲਬ ਕੀ? ਵੀ ਰਾਮ ਦੇ ਰਸ ਨੂੰ ਪੀਣ ਦਾ ਇੱਕੋ ਹੀ ਤਰੀਕਾ ਹੈ, ਮੁੱਢ ਕਦੀਮਾਂ ਤੋਂ ਇਹ ਪਿਆਰ ਨਾਲ ਹੀ ਪੀਆ ਜਾ ਸਕਦਾ, ਧੱਕੇ ਨਾਲ ਨਹੀਂ ਪੀ ਹੋ ਸਕਦਾ। ਮੁੱਢ ਕਦੀਮਾਂ ਤੋਂ ਇਹ ਨਿਯਮ ਚੱਲਿਆ ਆ ਰਿਹਾ। ਇੱਦਾਂ ਹੀ ਉੱਥੇ ਜਦੋਂ ਸਾਧ ਸੰਗਤ ਆਪਾਂ ਗੁਰੂ ਦੀ ਹੁਕਮ ਰੂਪੀ ਸੱਤਿਆ ਦੀ ਬੰਸਰੀ ਵਿੱਚ ਆਵਾਂਗੇ, ਗੁਰੂ ਦਾ ਹੁਕਮ ਸੁਣਾਂਗੇ ਮੇਰਾ ਗੁਰੂ ਕੀ ਕਹਿੰਦਾ, ਫਿਰ ਸਾਨੂੰ ਸਮਝ ਲੱਗੇਗੀ ਵੀ ਮੇਰਾ ਜਿਹੜਾ ਗੁਰੂ ਕਹਿੰਦਾ ਸੀ ਨਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਮਧੁਰ ਮਧੁਰ ਧੁਨ ਅਨਹਤ ਗਾਜੈ, ਉਹ ਝਿੜਕਿਆ ਹੋਇਆ ਵੀ ਮੈਨੂੰ ਬੰਸਰੀ ਦਾ ਜਿਹੜਾ ਸੁਰ ਹੈ ਉਹ ਮੈਨੂੰ ਮਿੱਠਾ ਲੱਗੇਗਾ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਸਮਝਾਇਆ। ਇਹ ਰਹਾਓ ਵਾਲਾ ਬਾਤ, ਪਰਮੇਸ਼ਰ ਦੀ ਅਕਾਲ ਪੁਰਖ ਦੀ ਹੁਕਮ ਰੂਪੀ ਸੱਤਿਆ ਰੂਪੀ ਜਿਹੜੀ ਬੰਸਰੀ ਹੈ ਉਹ ਕੰਟੀਨਿਊ ਸੰਸਾਰ ਦੇ ਵਿੱਚ ਵੱਜ ਰਹੀ ਹੈ। ਅਗਲਾ ਜਿਹੜਾ ਬੰਦ ਹੈ, ਧਨ ਧਨ ਮੇਘਾ ਰੋਮਾਵਲੀ, ਧਨ ਧਨ ਕ੍ਰਿਸ਼ਨ ਓਡੈ ਕਾਂਬਲੀ। ਇਹਦੇ ਅਰਥ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਵੀ ਉਹ ਮੇਢਾ ਵੀ ਧਨਤਾ ਯੋਗ ਹੈ, ਉਹਦੀ ਉੱਨ ਤੋਂ ਮੈਂ ਬਾਰ ਨੇ ਬਲਿਹਾਰ ਨੇ ਜਾਣਾ, ਵੀ ਜਿਹਦੀ ਬਣਾਈ ਹੋਈ ਕੰਬਲੀ ਨੂੰ ਕ੍ਰਿਸ਼ਨ ਪਹਿਨਦਾ। ਧਨ ਧਨ ਕ੍ਰਿਸ਼ਨ ਓਡੈ ਕਾਂਬਲੀ। ਹੁਣ ਦੇਖੋ ਲੇਲੇ ਦਾ ਇੱਥੇ ਕੀ ਅਰਥ ਕਰੂੰਗੇ ਆਪਾਂ, ਫਿਰ ਆਪਾਂ ਨੂੰ ਗੁਰ ਕੀ ਬਾਣੀ, ਗੁਰ ਤੇ ਜਾਤੀ, ਗੁਰੂ ਕੋਲ ਜਾਣਾ ਪੈਣਾ। ਸਤਿਗੁਰੂ ਦੱਸੋ ਲੇਲਾ ਕੌਣ ਹੈ, ਤੇ ਮਹਾਰਾਜ ਨੇ ਸਮਝਾਇਆ ਉਹ ਸ਼ਬਦ ਦੇ ਅੰਦਰ, ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਵਿਰੋਲੈ ਨੀਰ, ਦੁੱਧ ਦੇ ਭੁਲੇਖੇ ਪਾਣੀ ਬਲੋਈ ਜਾ ਰਿਹਾ। ਇਹਦੀ ਅਖੀਰੀ ਪੰਕਤੀ, ਕਹੁ ਕਬੀਰ ਪ੍ਰਗਟ ਭਈ ਖੇਡ, ਲੇਲੇ ਕੌ ਚੁੰਘੈ ਨਿਤ ਭੇਡ। ਹੁਣ ਲੇਲਾ ਕੀ ਹੈ ਜੀ? ਇਹ ਮਨ। ਉੱਥੇ ਮੇਘਾ ਰੋਮਾਵਲੀ ਨੂੰ ਧਿਆਨ ਚ ਰੱਖਿਓ, ਗੱਲ ਫਿਰ ਸਮਝ ਪੈਣੀ ਹੈ, ਜੇ ਕਿਤੇ ਮਿਸ ਹੋ ਗਈ ਫਿਰ ਨਹੀਂ ਗੱਲ ਪੱਲੇ ਪੈਣੀ। ਮੇਘੇ ਦਾ ਜ਼ਿਕਰ ਆਇਆ, ਪਰ ਕਈਆਂ ਨੇ ਇਹਦੇ ਅਰਥ ਬੱਦਲ ਵੀ ਕੀਤੇ ਨੇ, ਪਰ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਦੇ ਜਿਹੜੇ ਅਰਥ ਨੇ ਉਹ ਸਭ ਤੋਂ ਅਥੈਂਟਿਕ ਬਣਦੇ ਨੇ ਇਸ ਮਸਲੇ ਦੇ ਵਿੱਚ। ਹੁਣ ਦੇਖੋ, ਇੱਥੇ ਜਿਹੜੀ ਭੇਡ ਹੈ ਉਹ ਲੇਲੇ ਨੂੰ ਚੁੰਘ ਰਹੀ ਹੈ। ਲੇਲੇ ਕੋ ਚੁੰਘੈ ਨਿਤ ਭੇਡ, ਕਿੱਥੇ ਭੇਡ ਨੂੰ ਚੁੰਘਣਾ ਸੀ ਲੇਲੇ ਨੇ, ਪਰ ਲੇਲਾ ਜਿਹੜਾ ਹੈ ਉਹ ਆਰਾਮ ਨਾਲ ਖੜਾ ਹੋਇਆ ਤੇ ਭੇਡ ਜਿਹੜੀ ਹੈ ਉਹਨੂੰ ਚੁੰਘ ਰਹੀ ਹੈ। ਇੱਥੇ ਲੇਲੇ ਦਾ ਅਰਥ ਕੀ ਹੈ? ਮਨ, ਤੇ ਭੇਡ ਕੀ ਹੈ? ਮਤ, ਜਿਹਨੂੰ ਆਪਾਂ ਰੋਜ਼ ਅਰਦਾਸ ਦੇ ਵਿੱਚ ਸੁਣਦੇ ਹਾਂ ਵੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਪਰ ਸਾਡਾ ਤੇ ਮਨ ਉੱਚਾ ਹੋ ਗਿਆ ਤੇ ਮਤ ਨੀਵੀਂ ਹੋ ਗਈ। ਹੁਣ ਕਬੀਰ ਸਾਹਿਬ ਨੇ ਉੱਥੇ ਦੇਖੋ ਗੁਰਬਾਣੀ ਵਿੱਚ ਇਕੱਲਾ ਲੇਲਾ ਸ਼ਬਦ ਮਨ ਵਾਸਤੇ ਨਹੀਂ ਵਰਤਿਆ ਸਾਧ ਸੰਗਤ, ਇਹਨੂੰ ਖੋਤਾ ਵੀ ਕਿਹਾ। ਜਦੋਂ ਮਹਾਰਾਜ ਕਹਿੰਦੇ ਨੇ ਵੀ ਮਨ ਖੁੱਟ ਹਰ, ਵੀ ਮਨ ਤੂੰ ਤੇ ਖੋਤਾ, ਤੇਰਾ ਨਹੀਂ ਵਿਸਾਸਾ, ਤੇਰਾ ਮੈਂ ਭਰੋਸਾ ਕਿੱਦਾਂ ਕਰਾਂ, ਤੂੰ ਤੇ ਖੋਤੇ ਵਾਂਗੂ ਵਿਚਰਦਾ। ਫਿਰ ਇੱਕ ਥਾਂ ਤੇ ਕਬੀਰ ਸਾਹਿਬ ਨੇ ਲਿਖਿਆ, ਕਬੀਰ ਹਰਨਾ ਦੁਬਲਾ, ਇਹ ਹਰਿਆਰਾ ਤਲ ਮਨ ਨੂੰ ਹਿਰਨ ਵੀ ਲਿਖਿਆ, ਵੀ ਇਹ ਮੇਰੇ ਮਨ ਤੂੰ ਹਿਰਨ ਦੀ ਨਿਆਈ ਆ, ਪਰ ਬੜਾ ਕਮਜ਼ੋਰ ਹਿਰਨ ਹੈ। ਇੱਥੇ ਕਿੰਨੇ ਹੀ ਸ਼ਿਕਾਰੀ ਤੇਰੇ ਇਰਦ ਗਿਰਦ ਬੈਠੇ ਹੋਏ ਨੇ ਤੇਰਾ ਸ਼ਿਕਾਰ ਕਰਨ ਵਾਸਤੇ, ਲੱਖ ਅਹੇਰੀ ਏਕ ਜੀਓ ਕੇਤਾ ਬੰਚੋਂ ਕਾਲ, ਕਹਿੰਦੇ ਮੈਂ ਕਿੱਦਾਂ ਬਚ ਸਕਦਾ ਇਸ ਤੋਂ। ਹੁਣ ਜਦੋਂ ਉੱਥੇ ਲੇਲੇ ਦਾ ਜ਼ਿਕਰ ਆਇਆ, ਕਹਿਣ ਲੱਗੇ ਵੀ ਰੋਮਾਵਲੀ ਤੇਰੀ ਉਹ ਉੱਨ ਬੜੀ ਸਲਾਹਣ ਯੋਗ ਹੈ, ਇਹ ਮਨ ਰੂਪੀ ਲੇਲੇ ਤੇਰੀ ਉਹ ਉੱਨ ਬੜੀ ਸਲਾਹਣ ਯੋਗ ਹੈ। ਹੁਣ ਦੇਖੋ ਮਨ ਕੀ ਹੈ? ਵਿਚਾਰਾਂ ਦਾ ਸੋਮ ਹੈ। ਇਹਦੇ ਵਿੱਚ ਚੰਗੇ ਵੀ ਨੇ, ਸੰਕਲਪ ਵੀ ਨੇ, ਇਹਦੇ ਵਿੱਚ ਵਿਕਲਪ ਵੀ ਨੇ। ਸੰਕਲਪ ਕਹਿੰਦੇ ਨੇ ਚੜ੍ਹਦੀ ਕਲਾ ਨੂੰ, ਤੇ ਵਿਕਲਪ ਕਹਿੰਦੇ ਨੇ ਢਹਿੰਦੀ ਕਲਾ ਨੂੰ। ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਵਿਚਾਰ ਨੇ। ਹੁਣ ਕਰਨਾ ਕੀ ਸੀ? ਪ੍ਰੋਬਲਮ ਕਿੱਥੇ ਆ ਗਈ? ਇਹ ਜਿਹੜਾ ਕ੍ਰਿਸ਼ਨ ਹੈ, ਇਹ ਕ੍ਰਿਸ਼ਨ ਉਹ ਨਹੀਂ ਜਿਹੜਾ ਦੇਵਕੀ ਦੀ ਕੁੱਖ ਤੋਂ ਪੈਦਾ ਹੋਇਆ। ਇਹ ਕ੍ਰਿਸ਼ਨ ਕੌਣ ਹੈ? ਏਕ ਕ੍ਰਿਸ਼ਨੰਗ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਵਸਯ ਜੇ ਕੋ ਜਾਣੇ ਪਿਓ। ਇਹ ਉਹ ਕ੍ਰਿਸ਼ਨ ਹੈ ਜਿਹੜਾ ਸਾਰੀਆਂ ਰੂਹਾਂ ਦੇ ਵਿੱਚ ਵਸਿਆ ਹੋਇਆ। ਇਹ ਉਹ ਨਹੀਂ ਜਿਹੜਾ ਇੱਕ ਸਿਰਫ ਮਾਤਾ ਦੀ ਕੁੱਖ ਤੋਂ ਪੈਦਾ ਹੋਇਆ। ਇਹ ਉਹ ਕ੍ਰਿਸ਼ਨ ਹੈ, ਏਕ ਕ੍ਰਿਸ਼ਨੰਗ ਸਰਬ ਦੇਵਾ, ਸਾਰਿਆਂ ਦੀ ਆਤਮਾਵਾਂ ਦੇ ਵਿੱਚ ਉਹ ਕ੍ਰਿਸ਼ਨ ਜਿਹੜਾ ਅਕਾਲ ਪੁਰਖ ਰੂਪੀ ਹੈ, ਉਹਦਾ ਜ਼ਿਕਰ ਆ ਰਿਹਾ। ਹੁਣ ਹੋਇਆ ਕੀ? ਕਹਿਣ ਲੱਗੇ ਵੀ ਇੱਥੇ ਮੈਂ ਉਸ ਮੇਘੇ ਦੀ ਉੱਨ ਤੋਂ ਬਣੀ ਹੋਈ ਕੰਬਲੀ ਤੋਂ ਬਲਿਹਾਰ ਜਾਣਾ, ਜਿਹੜੀ ਕ੍ਰਿਸ਼ਨ ਨੇ ਭਾਵ ਅਕਾਲ ਪੁਰਖ ਨੇ ਪ੍ਰਵਾਨ ਕਰ ਲਈ। ਕਿੱਦਾਂ ਪ੍ਰਵਾਨ ਹੋਈ? ਸਾਡੀ ਜਿਹੜੀ ਦਿੱਕਤ ਕਿੱਥੇ ਆਈ? ਜਿਨ੍ਹਾਂ ਲੋਕਾਂ ਨੇ ਆਪਣੇ ਕੇਸ ਕਤਲ ਕਰਾਏ, ਉਹਨਾਂ ਨੇ ਇਸ ਭੁਲੇਖੇ ਨਾਲ ਕਰਾ ਦਿੱਤੇ ਵੀ ਸ਼ਾਇਦ ਇੱਦਾਂ ਰੱਬ ਮਿਲ ਜਾਂਦਾ ਜਾਂ ਦੁਨੀਆਂ ਦੇ ਦਿੱਖ ਨੂੰ ਲੈ ਕੇ ਹੋ ਗਿਆ। ਕਬੀਰ ਸਾਹਿਬ ਕਹਿਣ ਲੱਗੇ ਓਏ, ਇਹ ਹੁਣ ਲੇਲਾ ਕੀ ਸੀ? ਮਨ, ਤੇ ਮਨ ਦੇ ਵਿੱਚ ਕੀ ਨੇ? ਖਿਆਲ, ਚੰਗੇ ਵੀ ਨੇ ਮੰਦੇ ਵੀ ਨੇ, ਰੋਮਾਵਲੀ, ਖਿਆਲਾਂ ਨੂੰ ਤੁਸੀਂ ਲੈ ਕੇ ਚੱਲੋ ਰੋਮਾਵਲੀ, ਰੋਮਾਲੀ ਰੋਮਾਵਲੀ ਦੇ ਰੂਪ ਦੇ ਵਿੱਚ। ਤੇ ਜਦੋਂ ਆਪਾਂ ਗੁਰਬਾਣੀ ਵਿੱਚ ਇਸ ਗੱਲ ਨੂੰ ਸਮਝਾਂਗੇ ਵੀ ਕਬੀਰ ਮਨ ਮੁੰਡਿਆ ਨਹੀਂ, ਉਹ ਮੁੰਨਣਾ ਤੇ ਮਨ ਸੀ, ਤੂੰ ਸਿਰ ਮਨਾ ਕੇ ਬਹਿ ਗਿਆ। ਜਿਹੜੇ ਮਨ ਦੇ ਵਿੱਚ ਜਿਹੜਾ ਥੋਟ ਪ੍ਰੋਸੈਸ ਚੱਲ ਰਿਹਾ ਸੀ, ਜਿਹੜੇ ਵਿਚਾਰ ਚੱਲ ਰਹੇ ਸੀ ਗਲਤ, ਉਹਨਾਂ ਨੂੰ ਮੁੰਨਣਾ ਸੀ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਹਰ ਕੀਆ, ਮੁੰਡਾ ਮੂੰਡ ਅਜਾਏ। ਕਹਿਣ ਲੱਗੇ ਓਏ, ਤੂੰ ਮੁੰਨਣਾ ਸੀ ਇਸ ਮਨ ਨੂੰ, ਤੂੰ ਕੇਸ ਮੁਨਾ ਕੇ ਬਹਿ ਗਿਆ। ਤੂੰ ਮੁੰਨਣਾ ਸੀ ਇਸ ਮਨ ਦੇ ਵਿੱਚ ਪੈਦਾ ਹੋਏ ਬੁਰੇ ਵਿਚਾਰਾਂ ਨੂੰ। ਕਿੱਦਾਂ ਮੁੰਨੀਏ ਜੀ? ਕੋਈ ਤਰੀਕਾ ਦੱਸੋ। ਭਗਤ ਨਾਮਦੇਵ ਜੀ ਨੇ ਬੜਾ ਸੋਹਣਾ ਤਰੀਕਾ ਦੱਸਿਆ, ਜਿੱਥੇ ਇੱਕ ਥਾਂ ਤੇ ਕਹਿੰਦੇ ਨੇ ਕਿ ਜਿੱਥੇ ਉਹਨਾਂ ਦਾ ਸ਼ਬਦ ਆਉਂਦਾ ਹੈ ਕਿ ਮਨ ਮੇਰੋ ਗੱਜ, ਜੇਬਾ ਮੇਰੀ ਕਾਤੀ, ਮੱਪ ਮੱਪ ਕਾਟੋ, ਜਮ ਕੀ ਫਾਸੀ। ਇੱਕ ਤੇ ਇਹ ਉਦਾਹਰਣ ਦਿੱਤੀ, ਦੂਜੀ ਉਦਾਹਰਣ ਦਿੱਤੀ ਗੁਰਬਾਣੀ ਵਿੱਚ ਵੀ ਮਨ ਨੂੰ ਮੁੰਨਣਾ ਕਿੱਦਾਂ, ਮਨ ਰੂਪੀ ਲੇਲੇ ਨੂੰ ਬੁਰੇ ਵਿਚਾਰਾਂ ਤੋਂ ਮੁੰਨਣਾ ਕਿੱਦਾਂ, ਉਹ ਕੈਂਚੀ ਕਿੱਥੇ ਹੈ? ਦੇਖੋ ਕੈਂਚੀ ਚਾਹੀਦੀ ਹੈ, ਤੇ ਗੁਰਬਾਣੀ ਵਿੱਚ ਉਹ ਕੈਂਚੀ ਦਾ ਜ਼ਿਕਰ ਆਇਆ। ਉਹ ਕੈਂਚੀ ਕਾਹਦੀ ਹੈ? ਕਹਿਣ ਲੱਗੇ ਸੱਚ ਕੀ ਕਾਤੀ, ਸੱਚ ਦੀ ਕੈਂਚੀ ਹੈ, ਤੇ ਸੱਚ ਸਭ ਸਾਰ, ਸਾਰ ਕਹਿੰਦੇ ਨੇ ਲੋਹੇ ਨੂੰ, ਕਹਿੰਦੇ ਉਸ ਕੈਂਚੀ ਨੂੰ ਲੋਹਾ ਵੀ ਸੱਚ ਦਾ ਲੱਗਿਆ ਹੋਇਆ। ਤਿੱਖੀ ਕਿੱਦਾਂ ਹੁੰਦੀ ਹੈ? ਤੁਸੀਂ ਦੇਖੋ ਤਿੱਖਾ ਵੀ ਕਰਨਾ ਪੈਂਦਾ, ਜਦੋਂ ਕਿਸੇ ਚੀਜ਼ ਨੂੰ ਕੱਟਣਾ ਉਸ ਤੋਂ ਪਹਿਲਾਂ ਉਹਨੂੰ ਤਿੱਖਾ ਕਰਨਾ ਪੈਂਦਾ। ਕਹਿੰਦੇ ਤਿੱਖਾ ਤਿੱਖੀ ਕਿੱਦਾਂ ਹੁੰਦੀ ਹੈ ਜਿਹੜੀ ਇਹ ਕੈਂਚੀ ਹੈ ਸੱਚ ਵਾਲੀ? ਕਹਿੰਦੇ ਸ਼ਬਦ ਦੇ ਸਾਣ ਰਖਾਈ ਲਾਏ, ਕਹਿੰਦੇ ਸ਼ਬਦ ਦੇ ਉੱਤੇ ਗਿਆਨ ਨਾਲ ਘਿਸ ਕੇ ਇਹਨੂੰ ਤਿੱਖਾ ਕੀਤਾ ਜਾਂਦਾ ਹੈ। ਹੁਣ ਇਹ ਕੈਂਚੀ ਦੇ ਨਾਲ ਜਦੋਂ ਬੁਰੇ ਵਿਚਾਰਾਂ ਨੂੰ ਇਸ ਮਨ ਦੇ ਵਿੱਚੋਂ ਮੁੰਨਾਂਗੇ ਤੇ ਫਿਰ ਉਹ ਮਨ ਜਿਹੜਾ ਹੈ ਗੁਣਾਂ ਨਾਲ ਭਰਪੂਰ ਹੋ ਜਾਏਗਾ ਤੇ ਉਹ ਭਰਪੂਰ ਹੋਏ ਮਨ ਰੂਪੀ ਲੇਲੇ ਨੂੰ ਧੰਨ ਧੰਨ ਕ੍ਰਿਸ਼ਨ ਓਢੇ, ਓਢੇ ਦਾ ਅਰਥ ਹੈ ਉਹਨੇ ਪ੍ਰਵਾਨ ਕਰ ਲਿਆ, ਓਢੇ ਕਾਂਬਲੀ, ਇਹ ਮਨ ਜਿਹੜਾ ਲੇਲਾ ਬਣਿਆ ਹੋਇਆ ਸੀ ਪਹਿਲਾਂ ਬੁਰੇ ਵਿਚਾਰਾਂ ਦਾ, ਹੁਣ ਚੰਗੇ ਵਿਚਾਰ ਇਹਦੇ ਵਿੱਚ ਭਰਪੂਰ ਹੋ ਗਏ ਤੇ ਇਹਨੂੰ ਅਕਾਲ ਪੁਰਖ ਨੇ ਪ੍ਰਵਾਨ ਕਰ ਲਿਆ ਵੀ ਮੈਨੂੰ ਏਦਾਂ ਦਾ ਹੀ ਮਨ ਚਾਹੀਦਾ ਹੈ, ਜਿਹਨੂੰ ਬਾਣੀ ਨੇ ਆਖਿਆ ਵੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ। ਇਸ ਰੂਪ ਦੇ ਵਿੱਚ ਉੱਥੇ ਮੇਘੇ ਦਾ ਜ਼ਿਕਰ ਆਇਆ ਵੀ ਇਹ ਮਨ ਰੂਪੀ ਜਿਹੜਾ ਲੇਲਾ ਤਾਂ ਪ੍ਰਵਾਨ ਹੋਣਾ ਜਦੋਂ ਇਹਦੇ ਵਿੱਚੋਂ ਬੁਰੇ ਵਿਚਾਰ ਖਤਮ ਹੋਣਗੇ ਤੇ ਚੰਗੇ ਵਿਚਾਰਾਂ ਦੇ ਨਾਲ ਇਹਦੀ ਸਾਂਝ ਪਏਗੀ, ਫਿਰ ਗੁਰੂ ਜੀ ਨੇ ਇਸ ਮਨ ਨੂੰ ਪ੍ਰਵਾਨ ਕਰਨਾ। ਫਿਰ ਅੱਗੇ ਬਚਨ ਆਇਆ, ਧੰਨ ਧੰਨ ਤੂੰ ਮਾਤਾ ਦੇਵ ਕੀ ਜਿਹ ਗ੍ਰਹਿ ਰਾਮਈਆ ਕਮਲਾਪਤੀ। ਆਮ ਕਰਕੇ ਇਹਦੇ ਅਰਥ ਕੀਤੇ ਵੀ ਮਾਤਾ ਦੇਵ ਕੀ ਤੂੰ ਧੰਨ ਹੈ, ਤੇਰੇ ਘਰ ਕ੍ਰਿਸ਼ਨ ਪੈਦਾ ਹੋਇਆ। ਹੁਣ ਬਾਣੀ ਵਿੱਚ ਬਚਨ ਹੈ ਕਿਉਂਕਿ ਸਾਡੀ ਜਿਹੜੀ ਧਿਆਨ ਇਸ ਕਰਕੇ ਖਿੰਡਦਾ, ਜਿਵੇਂ ਮੈਂ ਦੇਖ ਰਿਹਾ ਬਹੁਤ ਸਾਰੇ ਸੰਗਤਾਂ ਨੂੰ, ਸਾਡਾ ਗੁਰਬਾਣੀ ਨਾਲ ਬਹੁਤਾ ਨਾਤਾ ਨਹੀਂ ਸਾਧ ਸੰਗਤ, ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੋਏਗੀ ਨਾ ਜਾਂ ਥੋੜ੍ਹੀ ਬਹੁਤੀ ਸੁਣੀ ਹੋਏਗੀ, ਤੁਹਾਡਾ ਧਿਆਨ ਕੰਟੀਨਿਊ ਉਸ ਸ਼ਬਦ ਦੇ ਵਾਲੇ ਪਾਸੇ ਰਹੇਗਾ। ਨਹੀਂ ਤੇ ਕਿਸੇ ਨੂੰ ਅਸੀਂ ਮੱਥਾ ਟਿਕਾ ਕੇ ਜਦੋਂ ਤੱਕ ਬਿਠਾ ਨਹੀਂ ਦਿੰਦੇ, ਸਾਡੇ ਤੇ ਮਨ ਚੈਨ ਹੀ ਚ ਨਹੀਂ ਪੈਂਦਾ ਵੀ ਉਹਨੂੰ ਥਾਂ ਮਿਲੂਗੀ ਵੀ ਕਿ ਨਹੀਂ ਮਿਲੂਗੀ ਬੈਠਣ ਵਾਸਤੇ, ਧਿਆਨ ਇੰਨਾ ਰਹਿੰਦਾ ਸਾਡਾ ਵੀ ਇਹ ਵਿਚਾਰਾ ਕਿਤੇ ਖੜਾ ਹੀ ਨਾ ਰਹਿ ਜੇ। ਗੁਰਬਾਣੀ ਦੇ ਧਿਆਨ ਤਾਂ ਹੀ, ਕਿਉਂਕਿ ਤਾਲਮੇਲ ਉਦੋਂ ਹੀ ਬੈਠੇਗਾ ਜਦੋਂ ਗੁਰਬਾਣੀ ਨੂੰ ਆਪ ਵੀ ਅਸੀਂ ਪੜ੍ਹਾਂਗੇ ਤਾਂ ਬਣਨਾ। ਹੁਣ ਦੇਖੋ ਅਗਲਾ ਜਿਹੜਾ ਬਚਨ ਆਇਆ, ਧੰਨ ਧੰਨ ਤੂੰ ਮਾਤਾ ਦੇਵਕੀ ਜਿਹ ਗ੍ਰਹਿ ਰਮਈਆ ਕਮਲਾਪਤੀ। ਵੀ ਦੇਵਕੀ ਮਾਤਾ ਤੂੰ ਧੰਨ ਹੈ, ਤੇਰੇ ਘਰ ਕ੍ਰਿਸ਼ਨ ਪੈਦਾ ਹੋਇਆ। ਪਰ ਜੇ ਬਾਣੀ ਦਾ ਬਚਨ ਅਸੀਂ ਪੜ੍ਹੀਏ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੁਨੰਦਨ ਕਾਕੋ ਰੇ, ਧਰਨ ਆਕਾਸ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਕਹਿੰਦੇ ਤੁਸੀਂ ਕਹਿੰਦੇ ਹੋ ਵੀ ਨੰਦ ਦੇ ਘਰ ਪੁੱਤਰ ਪੈਦਾ ਹੋਇਆ ਨੰਦਨ ਕ੍ਰਿਸ਼ਨ, ਕਹਿੰਦੇ ਸਾਨੂੰ ਸਮਝਾਓ ਤੇ ਸਹੀ ਭਾਈ ਵੀ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਕੋ ਰੇ, ਤੂੰ ਕਹਿੰਦਾ ਵੀ ਇਹ ਉਹਦਾ ਪਿਓ, ਕਹਿੰਦੇ ਉਹਦਾ ਪਿਓ ਕੌਣ ਸੀ? ਧਰਨ ਆਕਾਸ਼, ਜਦੋਂ ਧਰਤੀ ਤੇ ਆਕਾਸ਼ ਕੁਝ ਵੀ ਨਹੀਂ ਸੀ, ਦਸੋ ਦਿਸ ਨਾਹੀ, ਦਸੇ ਦਿਸ਼ਾਵਾਂ ਨਹੀਂ ਸੀ, ਤਬ ਇਹ ਨੰਦ ਕਹਾਂ ਥੋਰੇ, ਉਦੋਂ ਇਹ ਨੰਦ ਕਿੱਥੇ ਸੀ? ਤੇ ਅੱਗੇ ਸਮਝਾਇਆ, ਕਹਿਣ ਲੱਗੇ ਸੰਕਟ ਨਹੀਂ ਪਰੇ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾਕੋ ਰੇ, ਕਬੀਰ ਕੋ ਸਵਾਮੀ ਐਸੋ ਠਾਕੁਰ, ਜਾ ਕੇ ਮਾਈ ਨਾ ਬਾਪੋ ਰੇ। ਕਹਿੰਦੇ ਮੇਰਾ ਜਿਹੜਾ ਰੱਬ ਹੈ, ਮੇਰਾ ਜਿਹੜਾ ਕ੍ਰਿਸ਼ਨ ਹੈ, ਉਹਦੇ ਤੇ ਮਾਂ ਬਾਪ ਹੀ ਕੋਈ ਨਹੀਂ। ਜਪਜੀ ਸਾਹਿਬ ਦੀ ਪੌੜੀ ਪੜ੍ਹਦੇ ਨਾ ਸਾਧ ਸੰਗਤ, ਥਾਪਿਆ ਨਾ ਜਾਏ ਕਿੰਨਾ ਸੌਖਾ ਹੈ। ਕਹਿੰਦੇ ਉਹ ਤੇ ਕਿਸੇ ਦਾ ਬਣਾਇਆ ਬਣਦਾ ਹੀ ਨਹੀਂ, ਉਹ ਤੇ ਸਹਿ ਭੰਗ ਹੈ, ਸਵੈ ਪ੍ਰਕਾਸ਼, ਉਹਨੇ ਪ੍ਰਕਾਸ਼ ਕਿਸੇ ਤੋਂ ਉਧਾਰਾ ਨਹੀਂ ਲਿਆ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਉਹਦੀ ਹਸਤੀ ਤੇ ਆਪਣੇ ਆਪ ਤੋਂ ਹੈ, ਉਹ ਕਿਸੇ ਦਾ ਬਣਾਇਆ ਨਹੀਂ ਬਣਦਾ। ਉੱਥੇ ਜਿਹੜਾ ਮਾਤਾ ਦੇਵਕੀ ਸ਼ਬਦ ਵਰਤਿਆ, ਉਹ ਅਕਾਲ ਪੁਰਖ ਦੀ ਸੂਚਨਾ ਦੇ ਰਿਹਾ, ਉਹਦੇ ਵਾਸਤੇ ਵਰਤਿਆ। ਕਿਉਂਕਿ ਜੇ ਆਪਾਂ ਕਹਾਂਗੇ ਵੀ ਦੇਵਕੀ ਦੇ ਘਰ ਘਨੱਈਆ ਪੈਦਾ ਹੋਇਆ, ਉੱਥੇ ਤੇ ਰਾਮ ਦਾ ਜ਼ਿਕਰ ਆ ਰਿਹਾ, ਰਮਈਆ ਕਮਲਾਪਤੀ, ਤੇ ਉਹ ਸਾਰਾ ਜੇ ਤੁਸੀਂ ਉਹਨੂੰ ਮਿਥਿਹਾਸਕ ਤੌਰ ਤੇ ਵੀ ਲਓਗੇ ਤਾਂ ਵੀ ਉਹ ਚੀਜ਼ ਗਲਤ ਹੋਈ। ਪਰ ਕਿਉਂਕਿ ਗੁਰਮਤ ਦਾ ਇੱਕ ਆਪਣਾ ਨਜ਼ਰੀਆ ਹੈ, ਉਹ ਨਜ਼ਰੀਏ ਵਿੱਚ ਜਦੋਂ ਅਸੀਂ ਦੇਖਾਂਗੇ ਇਹ ਅਕਾਲ ਪੁਰਖ ਰੂਪੀ ਜਿਹੜਾ ਪਰਮਾਤਮਾ ਹੈ, ਉਹ ਜਿਹਨੂੰ ਆਪਾਂ ਪੜ੍ਹਦੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਉਹਦੇ ਘਰ ਦੇ ਵਿੱਚ ਕੀ ਹੈ? ਰਮਈਆ। ਅਕਾਲ ਪੁਰਖ ਇੱਕ ਰਸ ਵਿਆਪਕ ਹੈ ਤੇ ਕਮਲਾਪਤੀ ਉਹ ਮਾਇਆ ਦਾ ਪਤੀ ਹੈ, ਮਾਇਆ ਉਹ ਤੋਂ ਵੱਖਰੀ ਨਹੀਂ। ਜੇ ਆਪਾਂ ਕਹਾਂਗੇ ਕਿ ਕਮਲਾਪਤੀ ਦੀ ਗੱਲ ਚੱਲ ਰਹੀ ਹੈ ਤੇ ਉਹ ਵੀ ਗੱਲ ਕਲੀਅਰ ਕੀਤੀ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ, ਉੱਥੇ ਗੱਲ ਕਲੀਅਰ ਕੀਤੀ, ਚਾਰ ਬੇਦਰ ਸਿਮਰਤ ਪੁਰਾਨਾ, ਕਮਲਾ ਪਤ ਕਮਲਾ ਨਹੀਂ ਜਾਨਾ। ਉਹ ਕਹਿਣ ਲੱਗੇ ਵੀ ਉਹਨੇ ਵੀ ਇਸ ਚੀਜ਼ ਨੂੰ ਪ੍ਰਾਪਤ ਨਹੀਂ, ਅਵਸਥਾ ਨੂੰ ਜਾਣ ਹੀ ਨਹੀਂ ਸਕਿਆ। ਉੱਥੇ ਗੱਲ ਚੱਲ ਰਹੀ ਹੈ ਅਕਾਲ ਪੁਰਖ ਰੂਪੀ ਮਾਤਾ ਦੀ ਵੀ ਤੂੰ ਜਿਹੜਾ ਇਹ ਇੱਕ ਰਸ ਵਿਆਪਕ ਸਾਰੇ ਸੰਸਾਰ ਦੇ ਵਿੱਚ ਆਪਣਾ ਖੇਡ ਰਚਾਇਆ ਹੋਇਆ, ਤੂੰ ਆਪ ਇਸ ਮਾਇਆ ਦਾ ਪਤੀ ਹੈ, ਕੋਈ ਹੋਰ ਦੂਜਾ ਪਤੀ ਨਹੀਂ। ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਧੰਨ ਧੰਨ ਬਨ ਖੰਡ ਬਿੰਦਰਾ ਬਨਾ, ਜਹਾਂ ਖੇਲੈ ਸ਼੍ਰੀ ਨਾਰਾਇਣ। ਹੁਣ ਇਹ ਵੀ ਗੱਲ ਦੇਖ ਲਓ ਤੁਸੀਂ ਵੀ ਬਿੰਦਰਾ ਬਨ ਵਿੱਚ ਕੌਣ ਖੇਡਦਾ ਸੀ? ਗੁਰਬਾਣੀ ਚੋਂ ਪੁੱਛ ਲਈਏ ਆਪਾਂ, ਜੁਜ ਮੈਂ ਜੋਰ ਛੱਲੀ ਚੰਦਰਾਵਲ, ਕਾਨ ਕ੍ਰਿਸ਼ਮ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ। ਉੱਥੇ ਕਹਿੰਦੇ ਨਾਰਾਇਣ ਖੇਲ ਰਿਹਾ। ਧੰਨ ਧੰਨ ਬਨ ਖੰਡ ਬਿੰਦਰਾ ਬਨਾ, ਜਹਾਂ ਖੇਲੈ ਸ਼੍ਰੀ ਨਾਰਾਇਣ, ਉੱਥੇ ਨਾਰਾਇਣ ਪਰਮਾਤਮਾ ਆਪ ਖੇਡ ਰਿਹਾ। ਭਾਵ ਜਿੰਨੇ ਸਾਰੇ ਜੰਗਲ, ਜਿੰਨੇ ਸਾਰੇ ਸ੍ਰਿਸ਼ਟੀ ਦੇ ਟੁਕੜੇ ਨੇ ਇਹ ਅਕਾਲ ਪੁਰਖ ਜੀ, ਉਹਦੇ ਵਿੱਚ ਤੂੰ ਆਪ ਹੀ ਵਿਰਾਜਮਾਨ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਉ। ਤੂੰ ਆਪ ਹੀ ਉਹਦੇ ਵਿੱਚ ਵਿਰਾਜਮਾਨ ਹੈ, ਤੇਰੇ ਤੋਂ ਵੱਖਰਾ ਨਹੀਂ। ਤੇ ਉੱਥੇ ਜਹਾਂ ਖੇਲੈ ਸ਼੍ਰੀ ਨਾਰਾਇਣ, ਫਿਰ ਅਖੀਰ ਚ ਕਹਿੰਦੇ ਨੇ ਬੇਨ ਬਜਾਵੈ ਗੋਦਨ ਚਰੈ। ਗੋਦਨ ਦਾ ਇੱਥੇ ਅਰਥ ਹੈ ਇਕੱਠ ਵਾਚਕ ਦੇ ਰੂਪ ਦੇ ਵਿੱਚ ਆਇਆ ਗਾਈਆਂ। ਇੱਥੇ ਗੋਦਨ ਕੀ ਹੈ? ਇਹ ਸ੍ਰਿਸ਼ਟੀ ਰੂਪੀ ਗਾਂ ਜਿਹਦੇ ਵਿੱਚ ਇਹ ਸਾਰਾ ਜੀਵਨ ਚੱਲ ਰਿਹਾ। ਕਹਿੰਦੇ ਮਾਲਕ ਜੀ ਤੇਰੀ ਹੁਕਮ ਰੂਪੀ ਸੱਤਿਆ ਰੂਪੀ ਬੀਨ ਵੱਜ ਰਹੀ ਹੈ, ਤੇਰਾ ਹੁਕਮ ਚੱਲ ਰਿਹਾ, ਤੇ ਇਹ ਸਾਰੀ ਸ੍ਰਿਸ਼ਟੀ ਆਪਣੇ ਆਪਣੇ ਕਾਰ ਵਿਹਾਰ ਚ ਲੱਗੀ ਹੋਈ ਹੈ, ਚੱਲ ਰਹੀ ਹੈ। ਬੇਨ ਬਜਾਵੈ ਗੋਦਨ ਚਰੈ, ਕਿੱਦਾਂ ਚੱਲ ਰਹੀ ਹੈ? ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਦੇਖੋ ਜਦੋਂ ਆਪਾਂ ਸਤਸੰਗ ਤੇ ਸ਼ਬਦ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚੋਂ, ਕਰਨ ਕਰਾਵਨ ਆਪੇ ਆਪ ਮਾਨੁਖ ਕਹਿ ਕੇ ਚ, ਇਹਦਾ ਅਰਥ ਇਹ ਬਣਦਾ ਹੈ ਇਹਨੂੰ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਦੇ ਵਾਲੇ ਪਾਸੇ ਲੈ ਕੇ ਜਾਓਗੇ ਨਾ। ਦੇਖੋ ਘਰ ਤੋਂ ਗੱਡੀ ਡਰਾਈਵ ਕਰਕੇ ਆਏ, ਕਿਹਦੇ ਹੱਥ ਸੀ? ਉਹਦਾ ਹੱਥ ਸਾਡੇ ਹੱਥ ਸੀ। ਦੇਖੋ ਪਰਮਾਤਮਾ ਨੇ ਜੰਮਣ ਤੇ ਮਰਨਾ ਆਪਣੇ ਹੱਥ ਵਿੱਚ ਰੱਖਿਆ, ਉਸ ਤੋਂ ਵਿਚਲਾ ਜਿਹੜਾ ਜੀਵਨ ਹੈ ਉਹ ਸਾਨੂੰ ਦਿੱਤਾ ਵੀ ਇਹਨੂੰ ਜਿਉਣਾ ਸਿੱਖ ਗੁਰੂ ਦੀ ਬਾਣੀ ਵਿੱਚੋਂ। ਜਦੋਂ ਆਪਾਂ ਪੜ੍ਹਦੇ ਹਾਂ ਨਾ ਕਰਨ ਕਰਾਵਨ ਆਪੇ ਆਪ ਮਾਨੁੱਖ ਹੈ ਕਿਛ ਨਾਹੀ ਹਾਥ, ਉਹ ਕੀ ਹੈ? ਤੁਸੀਂ ਅਸੀਂ ਸਾਰੇ ਰਲ ਕੇ ਸ੍ਰਿਸ਼ਟੀ ਦੇ ਨਿਯਮਾਂ ਨੂੰ ਚੇਂਜ ਨਹੀਂ ਕਰ ਸਕਦੇ, ਬਦਲ ਨਹੀਂ ਸਕਦੇ। ਕਿਵੇਂ? ਹੁਣ ਜੇ ਹਵਾ ਸੱਜੇ ਤੋਂ ਖੱਬੇ ਵਹਿ ਰਹੀ ਹੈ, ਮੈਂ ਕਹਾਂ ਵੀ ਨਹੀਂ ਇਹ ਤੇ ਖੱਬੇ ਤੋਂ ਸੱਜੇ ਨੂੰ ਵਹਿਣੀ ਚਾਹੀਦੀ ਹੈ, ਇਹ ਕਦੇ ਵੀ ਨਹੀਂ ਹੋਏਗਾ। ਜੇ ਮੈਂ ਕਹਾਂ ਵੀ ਪਾਣੀ ਤੂੰ ਅੱਗ ਬਣ ਜਾ, ਇਹ ਪਾਣੀ ਕਦੇ ਅੱਗ ਨਹੀਂ ਬਣ ਸਕਦਾ ਮੇਰੇ ਕਹਿਣ ਦੇ ਨਾਲ। ਜਿਹੜਾ ਸ੍ਰਿਸ਼ਟੀ ਦਾ ਨਿਯਮ ਹੈ ਉਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇੱਕ ਰੂਪ ਚੱਲਿਆ ਹੋਇਆ, ਉਹਦੇ ਨਿਯਮ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ। ਇਹ ਨਹੀਂ ਸਾਡੇ ਹੱਥ ਦੇ ਵਿੱਚ, ਆਪਣੇ ਜੀਵਨ ਨੂੰ ਸਵਾਰਨਾ ਮਾਲਕ ਦੀ ਸਿੱਖਿਆ ਲੈ ਕੇ, ਇਹ ਸਾਡੇ ਹੱਥ ਵਿੱਚ ਵੀ ਮਾਲਕ ਤੋਂ ਸਿੱਖਿਆ ਲਈ। ਬੇਨ ਬਜਾਵੈ ਗੋਦਨ ਚਰੈ, ਉਹ ਮਾਲਕ ਆਪਣੀ ਹੁਕਮ ਦੀ ਸੱਤਿਆ ਦੇ ਵਿੱਚ ਕੰਟੀਨਿਊ ਵਿਚਰ ਰਿਹਾ, ਤੇ ਇਹ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਨਿਯਮ ਬੱਧ ਹੋ ਕੇ ਚੱਲੀ ਹੋਈ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ ਕਰ, ਤੇਰੀ ਸੂਤਰ ਧਾਰ ਦੇ ਵਿੱਚ ਬੱਝੀ ਹੋਈ ਹੈ। ਤੇ ਕਹਿਣ ਲੱਗੇ ਇਹਦੇ ਵਿੱਚ ਕੀ ਕਰਦਾ ਮੇਰਾ ਮਾਲਕ? ਨਾਮੇ ਕਾ ਸਵਾਮੀ ਆਨੰਦ ਕਰੈ, ਮੇਰਾ ਮਾਲਕ ਇਹਦੇ ਵਿੱਚ ਖੁਸ਼ੀ ਹੋ ਰਿਹਾ, ਆਨੰਦ ਦੇ ਵਿੱਚ ਬੈਠਾ ਹੋਇਆ। ਹੁਣ ਦੇਖੋ ਇੱਕ ਗੱਲ ਇੱਥੇ ਹੋਰ ਤੁਹਾਨੂੰ ਸਪਸ਼ਟ ਹੋ ਜਾਏਗੀ, ਜਿਹੜਾ ਇਹਦੇ ਵਿੱਚ ਰਾਮ ਦਾ ਜ਼ਿਕਰ ਆਇਆ, ਦੇਵਕੀ ਦਾ ਜ਼ਿਕਰ ਆਇਆ, ਕ੍ਰਿਸ਼ਨ ਦਾ ਜ਼ਿਕਰ ਆਇਆ, ਇਹ ਸਾਰੇ ਤੇ ਇੱਕ ਸਮੇਂ ਚ ਹੋਏ ਤੇ ਚਲੇ ਗਏ, ਅੱਜ ਤੇ ਨਹੀਂ। ਪਰ ਕਹਿਣ ਲੱਗੇ ਜਿਹੜਾ ਨਾਮੇ ਦਾ ਸਵਾਮੀ ਹੈ ਉਹ ਅੱਜ ਵੀ ਇਸ ਸ੍ਰਿਸ਼ਟੀ ਦੇ ਵਿੱਚ ਆਨੰਦ ਮਾਣ ਰਿਹਾ, ਆਨੰਦ ਲੈ ਰਿਹਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਹਨਾਂ ਸ਼ਬਦਾਂ ਨੂੰ ਸਾਨੂੰ ਗੁਰਬਾਣੀ ਵਿੱਚੋਂ ਵਾਚਣ ਦਾ ਸਾਧ ਸੰਗਤ ਪ੍ਰਯੋਜਨ ਸਮਾਂ ਬਖਸ਼ਦੇ ਨੇ, ਤੇ ਉੱਥੇ ਗੱਲ ਚੱਲ ਰਹੀ ਹੈ ਧੰਨ ਧੰਨ ਉਹ ਰਾਮ ਬੇਨ ਵੱਜੈ, ਉਹ ਰਾਮ ਦੀ ਸੱਤਿਆ ਰੂਪੀ ਹੁਕਮ ਰੂਪੀ ਬੰਸਰੀ ਵੱਜ ਰਹੀ ਹੈ, ਜਿਹੜੀ ਮਧੁਰ ਮਧੁਰ ਧੁਨ ਅਨਹਤ ਗਾਜੈ, ਇਹ ਮਿੱਠੀ ਮੈਨੂੰ ਤਾਂ ਲੱਗੇਗੀ ਜਦੋਂ ਮੈਂ ਗੁਰੂ ਦੀ ਬਾਣੀ ਪੜ੍ਹ ਕੇ ਇਹਦੇ ਹੁਕਮ ਦੇ ਅਧੀਨ ਆਵਾਂਗਾ, ਫਿਰ ਮੈਨੂੰ ਲੱਗੇਗਾ ਵੀ ਸਤਿਗੁਰੂ ਜੀ ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਐ ਮੇਰੇ ਮਾਲਕ ਜੀ ਤੂੰ ਹੀ ਇੱਕ ਹੈ ਜਿਹੜਾ ਹਮੇਸ਼ਾ ਵਾਸਤੇ ਸੰਸਾਰ ਦੇ ਵਿੱਚ ਕਾਇਮ ਰਹਿਣ ਵਾਲਾ ਹੈ, ਨਹੀਂ ਤੇ ਸਭ ਦੁਨੀਆਂ ਆਵਣ ਜਾਵਣੀ, ਦੁਨੀਆਂ ਆ ਰਹੀ ਹੈ ਤੇ ਜਾ ਰਹੀ ਹੈ, ਪਰ ਤੇਰਾ ਇੱਕ ਨਾਮ ਐਸਾ ਹੈ ਜਿਹੜਾ ਨਾ ਕਦੇ ਆਉਂਦਾ ਨਾ ਕਦੇ ਜਾਂਦਾ, ਉਹ ਕੰਟੀਨਿਊ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਹੈ। ਤੇ ਅਸੀਂ ਇਹ ਸ਼ਬਦ ਵਿੱਚੋਂ ਇਹ ਗੱਲ ਸਮਝ ਲਈਏ ਵੀ ਜੇ ਸਾਰੀ ਸ੍ਰਿਸ਼ਟੀ ਉਹ ਮੇਰੇ ਮਾਲਕ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ, ਭਾਈ ਤੂੰ ਵੀ ਉਹਦੇ ਹੁਕਮ ਦੇ ਵਿੱਚ ਆਣਾ ਕਰ, ਤੇ ਜਿਹੜਾ ਇਹਦੇ ਹੁਕਮ ਦੇ ਵਿੱਚ ਆ ਜਾਂਦਾ, ਮਹਾਰਾਜ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਅਸੀਂ ਚੋਟਾਂ ਨਹੀਂ ਖਾਣੀਆਂ, ਅਸੀਂ ਤੇ ਗੁਰੂ ਕੋਲੋਂ ਸਿੱਖ ਲੈਣਾ ਵੀ ਮੰਨੈ ਮੂੰਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੈਂ ਇਹ ਚੀਜ਼ ਸਮਝ ਲਵਾਂ ਸਤਿਗੁਰੂ, ਮੈਂ ਤੇਰੇ ਹੁਕਮ ਦੇ ਵਿੱਚ ਜਿਉਣਾ, ਉਹਦੇ ਹੁਕਮ ਦੇ ਵਿੱਚ ਆਈਏ, ਉਹਦੀ ਹੁਕਮ ਦੀ ਕਾਰ ਨੂੰ ਸਮਝੀਏ, ਤਾਂ ਹੀ ਸਾਨੂੰ ਸੁਣਾਈ ਦੇਵੇਗੀ ਧੰਨ ਧੰਨ ਉਹ ਰਾਮ ਬੇਨ ਵਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਉਹੀਆਂ ਭੁੱਲਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ। ਪਿਆਰ ਸਹਿ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।